ਦੱਸੇ ਲਾਇਆ ਹੈ। ਉਹ ਰਾਜਾ ਸੀ ਜਿਹੜਾ ਗੁਰੂ ਮਹਾਰਾਜ ਦਾ ਸਿੱਖ ਬਣ ਗਿਆ ਅਤੇ ਮਹਾਰਾਜ ਦੇ ਚਰਨਾਂ ਦੀ ਚਰਨ ਪਹੁਲ ਲਈ। ਮਹਾਰਾਜ ਨੇ ਨਾਮਦਾਨ ਇਸ਼ਨਾਨ ਉਸਨੂੰ ਦ੍ਰਿੜ ਕਰਵਾਇਆ ਹੈ। ਇਸ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਥੋਂ ਦੀਆਂ ਸੰਗਤਾਂ ਨੂੰ ਨਿਹਾਲ ਕੀਤਾ, ਰਾਜੇ ਨੂੰ ਨਿਹਾਲ ਕੀਤਾ ਹੈ। ਅੱਗੇ ਜਿਸ ਤਰ੍ਹਾਂ ਕਥਾ ਆ ਰਹੀ ਹੈ, ਆਓ ਆਪਾਂ ਮਨ ਚਿੱਤ ਬਿਰਤੀ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜੋੜ ਕਰਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਕਿਤਕ ਦਿਵਸ ਜਬ ਰਹਿਤ ਬਿਤਾਏ।
ਕਈ ਦਿਨ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉੱਥੇ ਰਹਿ ਕੇ ਬਤੀਤ ਕੀਤੇ ਹਨ।
ਹੱਥ ਬੰਦ ਨਿਰਪ ਬਹਿਨ ਲਾਏ।
ਜਦੋਂ ਹੱਥ ਜੋੜ ਕਰਕੇ ਉਸ ਦੇਸ਼ ਦਾ ਜਿਹੜਾ ਰਾਜਾ ਸੀ ਉਸਨੇ ਬੇਨਤੀ ਕੀਤੀ ਹੈ,
ਚਾਵਲ ਪਛਮ ਦੇਸ਼ ਮਮ ਹੋਏ।
ਲੱਗਾ ਮਹਾਰਾਜ ਸੱਚੇ ਪਾਤਸ਼ਾਹ ਜੀ ਮੇਰੇ ਦੇਸ਼ ਅੰਦਰ ਚੌਲਾਂ ਦੀ ਫਸਲ ਅਤੇ ਪਛਮ ਕਹਿੰਦੇ ਨੇ ਜਿਵੇਂ ਭੇਡਾਂ ਦੀ ਉਹ ਆਦਿਕ ਲਾਈ ਦੀ ਹੈ, ਇਸ ਪ੍ਰਕਾਰ ਇਹ ਦੋ ਅਨਾਜ ਮੇਰੇ ਦੇਸ਼ ਵਿੱਚ ਪੈਦਾ ਹੁੰਦੇ ਹਨ।
ਔਰ ਅੰਨ ਉਪਜਤ ਨਹਿ ਕੋਈ।
ਹੋਰ ਕੋਈ ਵੀ ਮੇਰੇ ਦੇਸ਼ ਦੇ ਵਿੱਚ ਅੰਨ ਪੈਦਾ ਨਹੀਂ ਹੁੰਦਾ ਹੈ।
ਕਿਰਪਾ ਤਾਰ ਵਰ ਦੀਜਾ ਆਵਹੀ।
ਕਿਰਪਾ ਕਰਕੇ ਹੁਣ ਸੱਚੇ ਪਾਤਸ਼ਾਹ ਜੀ ਵਾਰ ਬਖਸ਼ਿਸ਼ ਕਰੋ।
ਅੰਨ ਕਪਾਹ ਆਦਿਕ ਹੋਇ ਸਭ ਹੀ।
ਜਿਸ ਤਰ੍ਹਾਂ ਹੋਰਾਂ ਦੇਸ਼ਾਂ ਦੇ ਵਿੱਚ ਹੋਰ ਅੰਨ ਹੁੰਦੀ, ਕਣਕ ਹੁੰਦਾ, ਝੋਨਾ ਹੁੰਦਾ, ਕਪਾਹਾਂ ਗੰਨਾ ਇਤਿਆਦਿਕ ਅਨਾਜ ਪੈਦਾ ਹੁੰਦਾ ਹੈ, ਮੇਰੇ ਦੇਸ਼ ਦੇ ਵਿੱਚ ਕੇਵਲ ਦੋ ਹੀ ਅੰਨ ਪੈਦਾ ਹੁੰਦੇ ਨੇ। ਇਸ ਕਰਕੇ ਕਿਰਪਾ ਕਰਕੇ ਮੈਨੂੰ ਇਹ ਵਰ ਦਿਓ, ਮੇਰੇ ਦੇਸ਼ ਦੇ ਵਿੱਚ ਵੀ ਸਾਰੇ ਅਨਾਜ ਪੈਦਾ ਹੋਣ।
ਸੁਣੀ ਨਿਜੈ ਪ੍ਰੈ ਭਗਤ ਅਨੰਨ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਿਆਰੇ ਭਗਤ ਉਸ ਰਾਜੇ ਦੀ ਬੇਨਤੀ ਸੁਣੀ ਹੈ।
ਕਹਿਓ ਬਚਨ ਹੋਏ ਹੈ ਸਭ ਅੰਨ।
ਸਤਿਗੁਰਾਂ ਨੇ ਬਚਨ ਕੀਤੇ, ਹੇ ਰਾਜਨ ਤੇਰੇ ਦੇਸ਼ ਅੰਦਰ ਸਾਰੇ ਹੀ ਅੰਨ ਪੈਦਾ ਹੋਣਗੇ।
ਬਹੁਰ ਗਵਨ ਕੀਨੀ ਤਿਆਰੀ।
ਸਤਿਗੁਰਾਂ ਨੇ ਅੱਗੇ ਚਾਲੇ ਮਾਰਨ ਦੀ ਤਿਆਰੀ ਕੀਤੀ ਹੈ।
ਸੁਣ ਕੇ ਮਿਲਿਆ ਨਰ ਨਾਰੀ।
ਉਸ ਨਗਰ ਦੇ ਜਿੰਨੇ ਵੀ ਮਨੁੱਖ ਇਸਤਰੀਆਂ ਸਨ ਸਾਰੇ ਮਿਲ ਕਰਕੇ ਸਤਿਗੁਰਾਂ ਦੇ ਪਾਸ ਆ ਗਏ ਹਨ।
ਹੱਥ ਬੰਦ ਕੇ ਗਿਰਾ ਉਚਾਰੀ।
ਹੱਥ ਜੋੜ ਕਰਕੇ ਸਾਰਿਆਂ ਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ।
ਸ੍ਰੀ ਗੁਰੂ ਰਹੋ ਇਸ ਦੇਸ਼ ਮਜਾਰੀ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਮਹਾਰਾਜ ਆਪ ਜੀ ਇਸ ਦੇਸ਼ ਦੇ ਵਿੱਚ ਹੀ ਰਹਿਣਾ ਕਰੋ।
ਸੰਭਾਵਨ ਤੇ ਭਇਓ ਪਵਿੱਤਰਾ।
ਮਹਾਰਾਜ ਆਪ ਜੀ ਦੇ ਚਰਨ ਪਾਉਣ ਕਰਕੇ ਸਾਡਾ ਜਿਹੜਾ ਦੇਸ਼ ਹੈ, ਨਗਰ ਹੈ, ਪਵਿੱਤਰ ਹੋ ਗਿਆ ਹੈ।
ਸਿੱਖੀ ਭਈ ਵਿਸਾਲ ਬਚਿੱਤਰਾ।
ਆਪ ਜੀ ਦੀ ਜਿਹੜੀ ਸੁੰਦਰ ਸਿੱਖੀ ਹੈ ਸਾਰੇ ਦੇਸ਼ ਵਿੱਚ ਪ੍ਰਗਟ ਹੋ ਗਈ ਹੈ।
ਕਿਉਂ ਤੁਮ ਤੂਰਨ ਕਰੋ ਤਿਆਰੀ।
ਆਪ ਜੀ ਨੇ ਛੇਤੀ ਚਾਲੇ ਮਾਰਨ ਦੀ ਕਿਉਂ ਤਿਆਰੀ ਕਰ ਲਈ ਹੈ।
ਪ੍ਰਭੂ ਸਦਾ ਨਿਜ ਕਰ ਨਾ ਧਾਰੀ।
ਕਿਰਪਾ ਧਾਰ ਕਰਕੇ ਸਦਾ ਹੀ ਸਾਡੇ ਦੇਸ਼ ਵਿੱਚ ਆਪ ਜੀ ਰਹਿਣਾ ਕਰੋ।
ਇਸ ਪ੍ਰਕਾਰ ਬੇਨਤੀ ਬਹੁ ਕੀਨ।
ਇਸ ਤਰੀਕੇ ਨਾਲ ਬਹੁਤ ਸਾਰੇ ਮਨੁੱਖ ਇਸਤਰੀਆਂ ਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ।
ਇਸ ਦਿਨ ਸ੍ਰੀ ਗੁਰੂ ਚੱਲਣ ਨਾ ਦੇਣ।
ਉਸ ਦਿਨ ਜ਼ੋਰ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਅੱਗੇ ਨਹੀਂ ਜਾਣ ਦਿੱਤਾ ਹੈ, ਰੋਕ ਲਿਆ ਹੈ।
ਅਗਲੇ ਦਿਵਸ ਭੋਰ ਪੀ ਜਾਵੇ।
ਅਗਲਾ ਦਿਨ ਜਦੋਂ ਹੋਇਆ, ਅੰਮ੍ਰਿਤ ਵੇਲਾ ਹੋਇਆ, ਦਿਨ ਚੜਿਆ ਹੈ,
ਹੋਏ ਅਲੋਪ ਗਏ ਗੁਰ ਤਾਵੇ।
ਗੁਰੂ ਨਾਨਕ ਦੇਵ ਮਹਾਰਾਜ ਜੀ ਮੂੰਹ ਹਨੇਰੇ 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 ਅੰਮ੍ਰਿਤ ਵੇਲੇ ਉੱਥੋਂ ਚਲੇ ਗਏ ਹਨ, ਅਲੋਪ ਹੋ ਗਏ ਹਨ।
ਤੀਜੇ ਤੇ ਬਹੁ ਨਰ ਪਛਤਾਏ।
ਜਿਹੜੇ ਉੱਥੋਂ ਦੇ ਮਨੁੱਖ ਇਸਤਰੀਆਂ ਸਨ ਉਹਨਾਂ ਨੇ ਜਦੋਂ ਵੇਖਿਆ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਚਲੇ ਗਏ, ਸਾਡੇ ਵਿੱਚ ਨਹੀਂ ਹਨ, ਬੜਾ ਪਛਤਾਤਾਪ ਕੀਤਾ ਹੈ।
ਦਰਸ਼ਨ ਕਰ ਹਮਨੇ ਤ੍ਰਿਪਤਾ।
ਉਸਦੇ ਵਿੱਚ ਆਪੋ ਵਿੱਚ ਹੀ ਗੱਲਾਂ ਕਰਦੇ ਨੇ ਕਿ ਹਾਲੇ ਹੁਣ ਹਜੇ ਤੱਕ ਤਾਂ ਅਸੀਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਕੇ ਤ੍ਰਿਪਤ ਵੀ ਨਹੀਂ ਹੋਏ।
ਭਲੀ ਪ੍ਰਕਾਰ ਕੀਨ ਸੇਵਾ।
ਨਾ ਹੀ ਅਸੀਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਚੰਗੀ ਤਰ੍ਹਾਂ ਸੇਵਾ ਕੀਤੀ ਹੈ।
ਸ੍ਰੀ ਗੁਰੂ ਗਮ ਨੇ ਅਲੱਖ ਭੇਵਾ।
ਅਲੱਖ ਜਾਣਨ ਤੋਂ ਰਹਿਤ, ਭੇਦ ਤੋਂ ਰਹਿਤ ਜੋ ਪਰਮੇਸ਼ਰ ਉਸ ਦੇ ਸਰੂਪ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਚਲੇ ਗਏ ਹਨ।
ਸਿਮਰਾ ਨਿਸਵਾਸ ਰੂਪ ਹਰ ਧਿਆਨਾ।
ਇਸ ਤਰੀਕੇ ਨਾਲ ਜਿਸ ਰੂਪ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕੀਤੇ ਨੇ ਉਸੇ ਸਰੂਪ ਦਾ ਧਿਆਨ ਕਰਕੇ ਮਨੁੱਖ ਤੇ ਇਸਤਰੀਆਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨੂੰ ਯਾਦ ਕਰਦੀਆਂ ਹਨ।
ਬਹੁਤ ਨਰਨ ਕੋ ਭਾ ਕਲਿਆਣਾ।
ਇਸੇ ਤਰੀਕੇ ਨਾਲ ਮਹਾਰਾਜ ਦਾ ਸਿਮਰਨ ਕਰਦੇ ਨੇ, ਬਹੁਤ ਸਾਰੇ ਮਨੁੱਖਾਂ ਦਾ ਉਧਾਰ ਹੋ ਗਿਆ ਹੈ।
ਆਗਾ ਗਮਨੇ ਸ੍ਰੀ ਜਗਤੀਸ਼ਾ।
ਸੰਸਾਰ ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਅੱਗੇ ਚੱਲੇ ਜਾ ਰਹੇ ਨੇ।
ਪਹੁੰਚੇ ਜਾਏ ਔਰ ਇੱਕ ਦੇਸ਼ਾ।
ਅੱਗੇ ਜਾ ਕੇ ਇੱਕ ਹੋਰ ਦੇਸ਼ ਦੇ ਵਿੱਚ ਮਹਾਰਾਜ ਪਹੁੰਚ ਗਏ ਨੇ, ਮਨੁੱਖਾਂ ਦਾ ਕਲਿਆਣ ਕਰਨ ਦੇ ਵਾਸਤੇ, ਪ੍ਰੇਮਾ ਭਗਤੀ ਪ੍ਰਗਟ ਕਰਨ ਦੇ ਵਾਸਤੇ।
ਅੰਨ ਅਗਨ ਦੂਤ ਨਾਹੀ।
ਉਸ ਦੇਸ਼ ਦੇ ਵਿੱਚ ਨਾ ਤਾਂ ਅੰਨ ਪੈਦਾ ਹੁੰਦਾ ਸੀ, ਨਾ ਉਸ ਦੇਸ਼ ਦੇ ਵਿੱਚ ਅੱਗ ਸੀ।
ਆਮੇ ਕੋ ਭੋਜਨ ਸਭ ਖਾਹੀ।
ਉਥੋਂ ਰਹਿਣ ਰਹਿਣ ਵਾਲੇ ਜਿਹੜੇ ਮਨੁੱਖ ਇਸਤਰੀਆਂ ਸਨ ਉਹ ਮਾਸ ਦਾ ਭੋਜਨ ਕਰਦੇ ਸਨ ਕਿਉਂਕਿ ਅੰਨ ਵੀ ਉੱਥੇ ਪੈਦਾ ਨਹੀਂ ਹੁੰਦਾ ਤੇ ਅੰਨ ਨੂੰ ਪਕਾਉਣ ਦੇ ਵਾਸਤੇ ਜਿਹੜੀ ਅੱਗ ਹੁੰਦੀ ਹੈ ਨਾ ਉਸ ਦੇਸ਼ ਦੇ ਵਿੱਚ ਅੱਗ ਹੈ ਇਸ ਕਰਕੇ ਉੱਥੋਂ ਦੇ ਜਿਹੜੇ ਮਨੁੱਖ ਨੇ ਉਹ ਮਾਸ ਖਾਂਦੇ ਸਾਰੇ ਹੀ
ਇੱਕ ਪਾਹਨ ਉੱਪਰ ਇੱਕ ਨੀਚੇ
ਇੱਕ ਪੱਥਰ ਉੱਪਰ ਰੱਖ ਕੇ ਇੱਕ ਪੱਥਰ ਥੱਲੇ ਰੱਖ ਕਰਕੇ
ਆਮਖ ਰਾਖਾਂ ਤਿੰਨ ਕੇ ਵਿੱਚ
ਦੋਨਾਂ ਪੱਥਰਾਂ ਦੇ ਵਿੱਚ ਮਾਸ ਰੱਖ ਕਰਕੇ
ਸਵਾ ਪਹਿਰ ਮੰਤਰ ਜਪ ਭੰਨ
ਚਾਰ ਘੰਟੇ ਲਗਾਤਾਰ ਦੋਵਾਂ ਪੱਥਰਾਂ ਦੇ ਵਿੱਚ ਮਾਸ ਰੱਖ ਕਰਕੇ ਸੂਰਜ ਦੇ ਮੰਤਰ ਦਾ ਜਾਪ ਕਰਦੇ ਹਨ
ਇਉਂ ਪਕਾਏ ਕਰ ਹੈ ਤੇ ਖਾਨ
ਇਸ ਤਰੀਕੇ ਨਾਲ ਮਾਸ ਪਕਾ ਕਰਕੇ ਖਾਂਦੇ ਹਨ
ਦੋਹਰਾ ਸੇਵਾ ਚਿਤ ਕੀ ਪ੍ਰੀਤ ਕਰ
ਇਸ ਤਰੀਕੇ ਨਾਲ ਚਿਤ ਦੀ ਪ੍ਰੀਤੀ ਦੇ ਵਾਸਤੇ ਜੇ ਉਸ ਦੇਸ਼ ਦੇ ਵਿੱਚ ਕੋਈ ਵੀ ਮਹਾਂਪੁਰਸ਼ ਕੋਈ ਮਹਾਤਮਾ ਕੋਈ ਸਾਧੂ ਜਨ ਜਾਂਦਾ ਚਿਤ ਦੀ ਪ੍ਰੀਤੀ ਕਰਕੇ ਉੱਥੋਂ ਦੇ ਜਿਹੜੇ ਲੋਕ ਸਨ ਸੰਤਾਂ ਦੀ ਸੇਵਾ ਕਰਦੇ ਹਨ
ਜਾਏ ਜੇ ਤਾਂ
ਜੇ ਕੋਈ ਉੱਥੇ ਜਾ ਕਰਕੇ ਲੋੜਵੰਦ ਸੰਤ ਮਹਾਂਪੁਰਸ਼ ਜਾਂਦਾ ਉਹਦੀ ਬੜੀ ਭਾਵਨਾ ਦੇ ਨਾਲ ਸੇਵਾ ਕਰਦੇ ਹਨ
ਜੋ ਦੇਖਾਂ ਸੋ ਖਵਾਵੇ
ਜੋ ਦੇਖਦਾ ਉਸ ਦੇਸ਼ ਦੀ ਇਹ ਮਰਿਆਦਾ ਹੈ ਕਿ ਜਿਹੜਾ ਪਹਿਲਾਂ ਮਹਾਂਪੁਰਸ਼ਾਂ ਦੇ ਦਰਸ਼ਨ ਕਰਦਾ ਉਹ ਭੋਜਨ ਖਵਾਉਂਦਾ ਹੈ
ਤਾਂ ਦੇਸ਼ ਕੀ ਰੀਤ
ਉਸ ਦੇਸ਼ ਦੀ ਮਰਿਆਦਾ ਥਾਪੀ ਹੋਈ
ਸੋਪੇ ਬੈਠੇ ਗੁਰੂ ਜਾਏ ਕਥਾਏ
ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਉਸ ਦੇਸ਼ ਵਿੱਚ ਇੱਕ ਜਗ੍ਹਾ ਤੇ ਜਾ ਕਰਕੇ ਬੈਠ ਗਏ ਹਨ
ਦੁੰਬੇ ਤਹ ਅਯਾਲ ਚਰਾਏ
ਉੱਥੇ ਇੱਕ ਅਯਾਲੀ ਗੁਰੂ ਪਿਆਰੇ ਦੁੰਬੇ ਚਰਾ ਰਿਹਾ ਸੀ ਭੇਡਾਂ ਚਰਾ ਰਿਹਾ ਸੀ
ਤੋ ਆਏ ਉਹ ਸ੍ਰੀ ਨਾਨਕ ਪਾਤਸ਼ਾਹ
ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਸ ਆਇਆ ਹੈ
ਕੰਡੂ ਨਿਗਟ ਕੀਨ ਅਰਦਾਸਾ
ਸਤਿਗੁਰਾਂ ਦੇ ਸਾਹਮਣੇ ਖੜੇ ਹੋ ਕਰਕੇ ਉਸ ਅਯਾਲੀ ਨੇ ਬੇਨਤੀ ਕੀਤੀ ਹੈ ਭੇਡਾਂ ਨੂੰ ਚਾਰਨ ਵਾਲੇ ਨੇ
ਮਾਰੋ ਦੁੰਬਾ ਭੋਜਨ ਕਰੀਏ
ਲੱਗਾ ਸੱਚੇ ਪਾਤਸ਼ਾਹ ਜੀ ਮਹਾਂਪੁਰਸ਼ੋ ਆ ਦੁੰਬਾ ਮੇਰੇ ਪਾਸ ਦੁੰਬਾ ਹੈ ਭੇਡਾਂ ਹੈ ਇਹਨੂੰ ਮਾਰੋ ਤੇ ਮਾਰ ਕੇ ਇਹਦਾ ਮਾਸ ਛਕ ਲੋ ਭੋਜਨ ਖਾ ਲਓ
ਕ੍ਰਮ ਮਾਰ ਕੋ ਸਭ ਪਰ ਹਰੀਆ
ਬੜੀ ਦੂਰ ਦੇਸ਼ ਤੋਂ ਚੱਲ ਕੇ ਆਇਓ ਤੁਹਾਨੂੰ ਰਸਤੇ ਵਿੱਚ ਥਕਾਵਟ ਹੋਈ ਹੋਵੇਗੀ ਮਾਸ ਖਾਓ ਤੇ ਆਪਣੀ ਥਕਾਵਟ ਦੂਰ ਕਰ ਲਵੋ ਆਰਾਮ ਕਰਕੇ
ਜੇ ਤੁਮ ਖਾਓ ਨਾ ਮੂਰ ਉਚਾਰੇ
ਜੇ ਤੁਸੀਂ ਮੇਰੇ ਕਹਿਣ ਤੇ ਇਹ ਜਿਹੜਾ ਦੁੰਬਾ ਮਾਰ ਕੇ ਨਾ ਖਾਦਾ
ਮੇਰੂ ਖਾਵੰਦ ਮੂਹ ਕਹੋ ਮਾਰੇ
ਜਿਹੜਾ ਮੇਰਾ ਮਾਲਕ ਹੈ ਮੈਂ ਕਿਸੇ ਦੇ ਦੁੰਬੇ ਚ ਰਹਿੰਦਾ ਹਾਂ ਜਿਹੜਾ ਮੇਰਾ ਮਾਲਕ ਹੈ ਉਹ ਮੈਨੂੰ ਕੁੱਟੇਗਾ ਮਾਰੇਗਾ
ਦੇਸ਼ ਰੀਤ ਹਮਰੇ ਹੈ ਇਹੀ
ਕਿਉਂਕਿ ਸਾਡੇ ਇਹ ਦੇਸ਼ ਦੀ ਮਰਿਆਦਾ ਹੈ ਸੇਵਾ ਕਰਨੀ ਸਾਡਾ ਫਰਜ਼ ਹੈ
ਜੋ ਦੇਖਾਂ ਸੋ ਭੋਜਨ ਦੇ
ਜਿਹੜਾ ਦੇਖਦਾ ਮਹਾਂਪੁਰਸ਼ ਦੇ ਦਰਸ਼ਨ ਕਰਦਾ ਉਹਨੂੰ ਹੀ ਭੋਜਨ ਦੇਣਾ ਸਮਾਉਣਾ ਪੈਂਦਾ ਹੈ
ਜੇ ਨਾ ਦੇ ਤੇ ਡੰਡ ਲਗਾਵੇ
ਜੇ ਉਹ ਭੋਜਨ ਮਹਾਂਪੁਰਸ਼ ਨੂੰ ਨਹੀਂ ਛਕਾਉਂਦਾ ਤਾਂ ਉਹਨੂੰ ਡੰਡ ਲਾਇਆ ਜਾਂਦਾ ਜੁਰਮਾਨਾ ਭਰਨਾ ਪੈਂਦਾ ਹੈ
ਮਿਲ ਨਰ ਤਾਂ ਕੋ ਬਹੁਤ ਲਜਾਵੇ
ਸਾਰੇ ਨਗਰਾਂ ਦੇ ਮਨੁੱਖ ਇਕੱਠੇ ਹੋ ਕਰਕੇ ਉਹਨੂੰ ਸ਼ਰਮਸਾਰ ਕਰਦੇ ਨੇ ਕਿ ਤੂੰ ਸੰਤਾਂ ਦੀ ਸੇਵਾ ਕਿਉਂ ਨਹੀਂ ਕੀਤੀ ਹੈ
ਦੋਰਾ ਅੰਨ ਅਗਰ ਹੇਠਾਂ ਨਹੀਂ ਨਾ ਹੀ ਉਡੀਕੋ ਤਾਂ
ਇਸ ਕਰਕੇ ਮੈਂ ਆਪ ਜੀ ਨੂੰ ਬੇਨਤੀ ਕਰਾਂਗਾ ਕਿ ਦੁੰਬਾ ਮਾਰ ਕੇ ਮਾਸ ਆਪ ਜੀ ਖਾ ਲਵੋ ਕਿਉਂਕਿ ਅੰਨ ਤੇ ਅੱਗ ਇਸ ਦੇਸ਼ ਦੇ ਵਿੱਚ ਨਹੀਂ ਹਨ ਇਸ ਕਰਕੇ ਅੰਨ ਦੀ ਤੇ ਅੱਗ ਦੀ ਆਪ ਜੀ ਉਡੀਕ ਨਾ ਕਰੋ
ਗੁਰੂ ਕਹੇ ਦੁੰਬਾ ਕੋਹੂ ਏਠਾ ਦਿਉ ਪਕਾਏ ਤਾਂ ਖਾਹੇ
ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਫਿਰ ਕਹਿਣ ਲੱਗੇ ਉਸ ਅਯਾਲੀ ਨੂੰ ਠੀਕ ਹੈ ਫਿਰ ਤੂੰ ਏਦਾਂ ਕਰ ਦੁੰਬਾ ਜਿਹੜਾ ਹੈ ਉਸ ਨੂੰ ਮਾਰ ਦੇ ਉਸ ਨੂੰ ਖੋਹ ਦੇ ਇਸ ਤਰੀਕੇ ਨਾਲ ਇੱਥੇ ਭੋਜਨ ਤਿਆਰ ਕਰ ਅਸੀਂ ਸਕਦੇ ਹਾਂ
ਚੌਪਈ ਮਾਰ ਦੁੰਬਾ ਤਿੰਨ ਮਾਸ ਬਣਾਇਓ
ਉਸ ਵਕਤ ਗੁਰੂ ਪਿਆਰ ਉਸ ਅਯਾਲੀ ਨੇ ਦੁੰਬਾ ਮਾਰ ਕੇ ਬੱਕਰਾ ਮਾਰ ਕੇ ਉਹਦਾ ਮਾਸ ਤਿਆਰ ਕੀਤਾ ਹੈ
ਜਾਪ ਪਾਨ ਕਰ ਤਵੈ ਪਕਾਇਓ
ਉਸ ਵਕਤ ਸੂਰਜ ਦੇ ਮੰਤਰ ਦਾ ਜਾਪ ਕਰਕੇ ਉਹਨੂੰ ਪਕਾਇਆ ਮਾਸ ਨੂੰ
ਕਰ ਤਿਆਰ ਧਰ ਦੀਨ ਅਗਾਰੇ
ਇਸ ਤਰ੍ਹਾਂ ਤਿਆਰ ਕਰਕੇ ਸਤਿਗੁਰਾਂ ਦੇ ਅੱਗੇ ਉਹ ਮਾਸ ਰੱਖ ਦਿੱਤਾ ਅਯਾਲੀ ਨੇ
ਦੇਖ ਗੁਰੂ ਤਬ ਗਿਰਾ ਉਚਾਰੇ
ਇਹ ਕਰਕੇ ਮਾਸ ਦੇ ਵੱਲ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਾਣੀ ਕਹੀ ਹੈ ਉਸ ਵਕਤ
ਇਸ ਕੀ ਅਸਤ ਖਾਲ ਹੈ ਜੋ
ਸਤਿਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਇਹਦੇ ਜਿਹੜੇ ਹੱਡ ਨੇ ਇਹਦੀ ਜਿਹੜੀ ਖਲ ਹੈ
ਇਕੱਠੀ ਕਰ ਟਿਗਿਆਨੋ ਸੋ
ਉਹ ਇਕੱਠੀ ਕਰਕੇ ਇਹਦੇ ਹੱਡ ਵੀ ਜਿਹੜੇ ਤੂੰ ਮਾਸ ਦੇ ਵਿੱਚੋਂ ਕੱਢ ਕੇ ਬਾਹਰ ਸੁੱਤੇ ਨੇ ਤੇ ਇਹਦੀ ਖਲ ਜਿਹੜੀ ਤੂੰ ਵੱਖਰੀ ਕੀਤੀ ਹੈ ਉਹ ਸਾਰੀ ਇਕੱਠੀ ਕਰਕੇ ਸਾਡੇ ਪਾਸ ਲਿਆਉਣਾ ਕਰ
ਆਯੁਸ਼ਮਾਨ ਅਸਤ ਚੁਣ ਸਾਰੇ
ਸਤਿਗੁਰਾਂ ਦੀ ਆਗਿਆ ਮੰਨ ਕਰਕੇ ਗੁਰੂ ਪਿਆਰੇ ਉਹ ਅਯਾਲੀ ਹੈ ਜਿਹੜਾ ਉਸਨੇ ਸਾਰੇ ਹੱਡ ਇਕੱਠੇ ਕੀਤੇ ਨੇ ਅਤੇ ਚਮੜੀ ਇਕੱਠੀ ਕੀਤੀ ਹੈ
ਭਾਈ ਚਰਨ ਮੈਂ ਧਰੇ ਅਗਾਰੇ
ਇਸ ਪ੍ਰਕਾਰ ਖਲ ਦੇ ਵਿੱਚ ਪਾ ਕਰਕੇ ਸਤਿਗੁਰਾਂ ਦੇ ਅੱਗੇ ਉਹ ਸਾਰੇ ਹੱਡ ਰੱਖ ਦਿੱਤੇ ਨੇ
ਇਹ ਬਲੂਕ ਬੋਲੇ ਜਗ ਸਾਏ
ਉਸ ਨੂੰ ਵੇਖ ਕਰਕੇ ਅਯਾਲੂ ਨੂੰ ਵੇਖ ਕਰਕੇ ਸੰਸਾਰ ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਨੇ
ਉੱਠ ਦੁੰਬੇ ਚਰੀਏ ਹਰਿਆਏ
ਸਤਿਗੁਰਾਂ ਨੇ ਬਚਨ ਕੀਤੇ ਹੇ ਦੁੰਬੇ ਉੱਠ ਉੱਠਣਾ ਕਰ ਉੱਠ ਕੇ ਹਰਾ ਹਰਾ ਘਾਹ ਚੜ
ਬਚਨ ਕਰੇ ਜੀਵਿਉ ਤਤ ਕਾਲਾ।
ਹਰ ਸੰਗਤ ਜੀ, ਸਤਿਗੁਰਾਂ ਨੇ ਇਸ ਤਰ੍ਹਾਂ ਬਚਨ ਕੀਤੇ ਨੇ, ਜਿਹੜੇ ਸਾਹਮਣੇ ਹੱਡ ਪਏ ਨੇ ਤੇ ਚਮੜੀ ਪਈ ਹੈ। ਜਦੋਂ ਸਤਿਗੁਰਾਂ ਨੇ ਬਚਨ ਕੀਤੇ ਨੇ, ਉਹ ਮਾਰਿਆ ਹੋਇਆ ਦੁੰਬਾ ਜਿਹਦਾ ਮਾਸ ਤਿਆਰ ਅਯਾਲੀ ਨੇ ਕੀਤਾ, ਉਹ ਗੁਰੂ ਪਿਆਰ ਹਰਿਆ ਭਰਿਆ ਹੋ ਗਿਆ, ਉਸਦੇ ਘਾਹ ਚਰਨ ਲੱਗ ਪਿਆ ਹੈ।
ਦੇਖਦ ਪਏ ਹੈਰਾਨ ਅਯਾਲਾ।
ਇਹ ਕਰਕੇ ਜਿਹੜਾ ਅਯਾਲੀ ਸੀ, ਸਤਿਗੁਰਾਂ ਦੇ ਬਚਨਾਂ ਦੇ ਨਾਲ ਦੁੰਬਾ ਜੀਵਤ ਹੋਇਆ, ਅਯਾਲੀ ਬੜਾ ਹੈਰਾਨ ਹੋਇਆ ਹੈ।
ਕਲਾਵਾਨ ਜਬ ਮਨ ਮੈਂ ਕਿਨ,
ਮਨ ਦੇ ਵਿੱਚ ਜਾਣ ਲੈਣਾ ਕੀਤਾ ਕਿ ਇਹ ਸੰਤ ਮਹਾਂਪੁਰਸ਼ ਬਹੁਤ ਭਾਰੀ ਸ਼ਕਤੀ ਵਾਲੇ ਹਨ।
ਚਰਨ ਕਮਲ ਪਰ ਬੰਧਨ ਕਿਨ,
ਸਤਿਗੁਰਾਂ ਦੇ ਚਰਨਾ ਕਮਲਾਂ ਤੇ ਉਸਨੇ ਨਮਸਕਾਰ ਕੀਤੀ ਹੈ।
ਜੈਸੂ ਸਰਦਾ ਤਾਰ ਸਮੀਪਾ,
ਸਤਿਗੁਰਾਂ ਦੇ ਉੱਪਰ ਬਹੁਤ ਭਾਰੀ ਹਿਰਦੇ ਵਿੱਚ ਸ਼ਰਧਾ ਧਾਰ ਕਰਕੇ ਕੋਲ ਹੀ ਬੈਠ ਗਿਆ ਹੈ।
ਤਾਂ ਬੋਲੇ ਬੇਦੀ ਕੁਲ ਦੀਪਾ,
ਬੇਦੀ ਕੁਲ ਦੇ ਦੀਪਕ ਸਰੂਪ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਬੋਲੇ ਹਨ।
ਸ਼ਾਹ ਫਿਸਾਲ ਬਲੂ ਕੋ ਜੋ,
ਮਹਾਰਾਜ ਕਹਿੰਦੇ ਤੇਰੇ ਨਗਰ ਦੇ ਵਿੱਚ ਜਿਹੜਾ ਬੜਾ ਭਾਰੀ ਸ਼ਾਹੂਕਾਰ ਹੈ, ਧਨਾੜ ਹੈ, ਉਸ ਨੂੰ ਜਾ ਕਰਕੇ ਦੱਸਣਾ ਕਰ।
ਉੱਥੇ ਜਾਓ ਬੁਲਾਵੋ ਸੋ,
ਨਗਰ ਦੇ ਵਿੱਚ ਜਾ ਕੇ ਉਸ ਨੂੰ ਬੁਲਾ ਕਰਕੇ ਸਾਡੇ ਪਾਸ ਲੈ ਆ।
ਆਏ ਸਮਾਨ ਨਗਰ ਮੈਂ ਗਯੋ,
ਇਸ ਪ੍ਰਕਾਰ ਆਗਿਆ ਸਤਿਗੁਰਾਂ ਦੀ ਮਨ ਕਰਕੇ ਉਹ ਅਯਾਲੀ ਨਗਰ ਦੇ ਵਿੱਚ ਚਲਾ ਗਿਆ ਹੈ।
ਸ਼ਾਹੂ ਏਕ ਟਿਕ ਬੈਠਤ ਪਯੋ,
ਉਹ ਸ਼ਾਹੂਕਾਰ ਜਿਹੜਾ ਉਸ ਨਗਰ ਦਾ ਸੀ, ਬੜਾ ਭਾਰੀ ਧਨਾੜ ਅਮੀਰ ਆਦਮੀ, ਉਸ ਦੇ ਪਾਸ ਜਾ ਕੇ ਬੈਠ ਗਿਆ ਹੈ।
ਕਹਿਣ ਲੱਗਿਓ ਸੁਣੀਏ ਬਿਰਤਾਂਤਾ,
ਕਹਿਣ ਲੱਗਾ ਜਾ ਕਰਕੇ ਅਯਾਲੀ ਸ਼ਾਹੂਕਾਰ ਨੂੰ ਕੇ ਪ੍ਰਸੰਗ ਜਿਹੜਾ ਮੇਰੇ ਨਾਲ ਵਾਪਰਿਆ ਹੈ ਘਟਨਾ, ਉਹ ਸਾਰੀ ਸੁਣੋ।
ਵਹਿਰ ਸੰਤ ਹੈ ਇੱਕ ਦੁੱਖ ਹੰਤਾ,
ਦੁੱਖਾਂ ਨੂੰ ਨਾਸ ਕਰਨ ਵਾਲਾ ਆਪਣੇ ਨਗਰ ਦੇ ਵਿੱਚ ਬਾਹਰੋਂ ਪੰਜਾਬ ਦੇਸ਼ ਤੋਂ ਸੰਤ ਆਇਆ ਹੈ।
ਕਲਾਵਾਨ ਹੈ ਪਰਮ ਉਦਾਰ,
ਉਹ ਬੜਾ ਵੱਡਾ ਭਾਰੀ ਸ਼ਕਤੀਆਂ ਵਾਲਾ ਹੈ, ਸ੍ਰੇਸ਼ਟ ਸੁਭਾਅ ਵਾਲਾ ਹੈ।
ਤੇਨੇ ਤੂੰ ਕੋ ਨਿਕਟ ਹਕਾਰ,
ਮਹਾਂਪੁਰਸ਼ ਨੇ ਸੰਤ ਨੇ ਇਹ ਸ਼ਾਹੂਕਾਰ ਤੈਨੂੰ ਆਪਣੇ ਪਾਸ ਬੁਲਾਇਆ ਹੈ।
ਸੁਣਤ ਸ਼ਾਹ ਤਰ ਹਰਖ ਵਿਸਾਲਾ,
ਹੁਣ ਕਰਕੇ ਸ਼ਾਹੂਕਾਰ ਨੇ ਜਦੋਂ ਇਸ ਤਰ੍ਹਾਂ ਬਚਨ ਸੁਣੇ ਕਿ ਮੈਨੂੰ ਮਹਾਂਪੁਰਸ਼ਾਂ ਨੇ ਸੱਦਿਆ, ਬੜਾ ਖੁਸ਼ ਹੋਇਆ ਹੈ।
ਉਰਤੇ ਨਿਕਲ ਚਲਿਓ ਤਤਕਾਲਾ,
ਨਗਰ ਦੇ ਵਿੱਚੋਂ ਨਿਕਲ ਕਰਕੇ ਛੇਤੀ ਨਾਲ ਬਾਹਰ ਨੂੰ ਚੱਲਿਆ ਹੈ। ਉਹ ਜਿਹੜਾ ਅਯਾਲੀ ਸੀ ਸ਼ਾਹੂਕਾਰ ਨੂੰ ਆਪਣੇ ਨਾਲ ਲੈ ਕਰਕੇ,
ਗੁਰ ਸਮੀਪ ਆਵਾ ਸੋ ਮੰਗਾ,
ਬੜੇ ਚਾਅ ਦੇ ਨਾਲ ਸਤਿਗੁਰਾਂ ਦੇ ਪਾਸ ਆ ਰਿਹਾ ਹੈ।
ਬੈਠ ਗਯੋ ਪਗ ਬੰਧਨ
ਕਰਕੇ ਸਤਿਗੁਰਾਂ ਦੇ ਚਰਨਾ ਕਮਲਾਂ ਦੇ ਨਮਸਕਾਰ ਕਰਕੇ ਅਯਾਲੀ ਅਤੇ ਉਹ ਸ਼ਾਹੂਕਾਰ ਦੋਨੋਂ ਜਾਣੇ ਬੈਠ ਗਏ ਹਨ।
ਦਰਸ ਬਲੂਕ ਤੋਂ ਸੁਖ ਔਰ ਭਰ ਕੈ,
ਸਤਿਗੁਰਾਂ ਦੇ ਦਰਸ਼ਨ ਕੀਤੇ ਨੇ, ਹਿਰਦੇ ਦੇ ਸਾਰੇ ਦੁੱਖ ਦੂਰ ਹੋ ਗਏ ਹਨ।
ਜਗ ਗੁਰ ਕਹਿਤ ਪਈ ਸੁਣ ਸ਼ਾਹੂ,
ਜਦੋਂ ਸਤਿਗੁਰ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਸ਼ਾਹੂਕਾਰ ਸੁਣੋ,
ਆਨੋ ਅੰਨ ਜੀ ਹੈ ਘਰ ਮਾਓ,
ਇਹਨਾਂ ਕਿਹਾ ਸੀ ਕਿ ਸਾਡੇ ਦੇਸ਼ ਦੇ ਵਿੱਚ ਅੰਨ ਨੀ ਪੈਦਾ ਹੁੰਦਾ ਤੇ ਅੱਗ ਨਹੀਂ। ਮਹਾਰਾਜ ਕਹਿੰਦੇ ਆਪਣੇ ਘਰਾਂ ਦੇ ਵਿੱਚੋਂ ਅੰਨ ਲੈ ਕੇ, ਅਨਾਜ ਥੋੜਾ ਮਾੜਾ ਮੋਟ ਪਿਆ ਹੈ ਤੇ ਜਾ ਕਰਕੇ ਉਹ ਅਨਾਜ ਲੈ ਕੇ ਆਵੋ।
ਸਾਹੂ ਕਹਿ ਸਗਰੀ ਇਸ ਦੇਸ਼ਾ,
ਸਾਹੂਕਾਰ ਕਹਿਣ ਲੱਗਾ ਮਹਾਰਾਜ ਇਹ ਸਾਰੇ ਦੇਸ਼ ਦੇ ਅੰਦਰ
ਆਨਣਾ ਉਪਜਤ ਸੁਣੋ ਦਰਵੇਸ਼ਾ,
ਇਹ ਦਰਵੇਸ਼ ਫਕੀਰ ਜੀ ਸੁਣੋ, ਅੰਨ ਨਹੀਂ ਪੈਦਾ ਹੁੰਦਾ ਸਾਰੇ ਦੇਸ਼ ਵਿੱਚ।
ਆਮਿਖ ਖਾਨ ਕਰੇ ਨਰ ਸਭ,
ਸਾਰੇ ਮਨੁੱਖ ਮਾਸ ਹੀ ਖਾਂਦੇ ਹਨ ਇੱਥੋਂ ਦੇ।
ਤੁਮ ਜੀ ਚਾਹੋ ਲਿਆਓ ਮੈਂ ਆਵਹੀ,
ਆਪ ਜੀ ਚਾਹੁੰਦੇ ਹੋ ਤੇ ਮੈਂ ਆਪ ਜੀ ਵਾਸਤੇ ਮਾਸ ਲਿਆਉਂਦਾ ਹਾਂ।
ਗੁਰੂ ਕਹੇ ਜੇ ਸਿੱਖੀ ਧਾਰੋ,
ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਭਾਈ ਜੇ ਤੁਸੀਂ ਪਰਮੇਸ਼ਰ ਦੀ ਸਿੱਖੀ ਧਾਰਨ ਕਰੋਗੇ,
ਬਹੁਤੇ ਸ੍ਰੀ ਪ੍ਰਭ ਨਾਮ ਉਚਾਰੋ,
ਆਪਣੇ ਮੁਖ ਦੇ ਨਾਲ ਰਸਨਾ ਦੇ ਨਾਲ ਪਰਮੇਸ਼ਰ ਦਾ ਨਾਮ ਜਪੋਗੇ,
ਹਨ ਅਗਨ ਹਮ ਦੇਵੋ ਦੋ,
ਸਾਡੇ ਦੇਸ਼ ਵਿੱਚ ਦੋ ਚੀਜ਼ਾਂ ਨਹੀਂ ਹਨ, ਅਸੀਂ ਦੋਨੇ ਚੀਜ਼ਾਂ ਅੰਨ ਤੇ ਅੱਗ ਦੋਨੇ ਹੀ ਦੇ ਦਿਆਂਗੇ।
ਕਹੇ ਜੋ ਮਤ ਹਮਾਰ ਸਭ ਕੋ,
ਜਿਹੜਾ ਇਹ ਸਿੱਖੀ ਨੂੰ ਧਾਰਨ ਕਰੇਗਾ, ਪਰਮੇਸ਼ਰ ਦਾ ਨਾਮ ਜਪੇਗਾ, ਉਹਨੂੰ ਸਭ ਕੁਝ ਪ੍ਰਾਪਤ ਹੋ ਜਾਵੇਗਾ।
ਕਿਉਂ ਸੁਣ ਪਾ ਅਧੀਨ ਬਹੁ ਸ਼ਾਹੂ,
ਇਸ ਤਰ੍ਹਾਂ ਸੁਣ ਕਰਕੇ ਸਤਿਗੁਰਾਂ ਦੇ ਮੁਖ ਤੋਂ ਬਚਨ, ਉਹ ਜਿਹੜਾ ਸ਼ਾਹੂਕਾਰ ਸੀ ਬਹੁਤ ਨਿਮਰਤਾ ਵਿੱਚ ਆ ਗਿਆ ਹੈ।
ਸੰਤ ਸਰੂਪ ਤੁਮ ਬੇਪਰਵਾਹ ਹੋ,
ਕਹਿਣ ਲੱਗਾ ਮਹਾਰਾਜ ਆਪ ਜੀ ਸੰਤ ਸਰੂਪ ਹੋ ਅਤੇ ਬੇਪਰਵਾਹ ਹੋ।
ਜੇ ਦੁਆ ਦੇਹੋ ਸਿੱਖ ਸਭ,
ਮਹਾਰਾਜ ਜੇ ਆਪ ਜੀ ਦੋਵੇਂ ਚੀਜ਼ਾਂ ਸਾਨੂੰ ਦੇ ਦਿਓ ਤੇ ਸਾਰੇ ਨਗਰ ਆਪ ਜੀ ਦਾ, ਸਾਰਾ ਦੇਸ਼ ਆਪ ਜੀ ਦਾ ਸਿੱਖ ਬਣ ਜਾਵੇਗਾ।
ਤੁਮਰਾ ਗ੍ਰਹਿਣ ਕਰੇ ਮਤ ਆਵਹੀ,
ਉਹ ਮਹਾਰਾਜ ਆਪ ਜੀ ਭਜਨ ਕਰੋਗੇ ਅਸੀਂ ਉਹ ਮੰਨਾਂਗੇ।
ਕਿਰਪਾ ਧਾਰ ਗੁਰ ਬੈਨ ਉਚਾਰੇ,
ਧਾਰਨ ਕਰਕੇ ਸਤਿਗੁਰ ਮਹਾਰਾਜ ਜੀ ਨੇ ਬਚਨ ਕੀਤੇ ਉਸ ਵਕਤ।
ਜੋ ਲਿਆਓ ਕਸ਼ ਅੰਨ ਤੁਮਾਰੇ,
ਮਹਾਰਾਜ ਕਹਿੰਦੇ ਸਾਡੇ ਬਚਨ ਮੰਨ ਕੇ ਜਾ ਨਗਰ ਦੇ ਵਿੱਚ ਅਤੇ ਲੱਭ ਕਰਕੇ ਅੰਨ ਲਿਆਉਣਾ ਕਰ, ਅਨਾਜ ਲਿਆਉਣਾ ਕਰ।
ਕਿਉਂ ਸੁਣ ਸਾਹੂ ਨਗਰ ਮੈਂ ਆਇਓ,
ਸਤਿਗੁਰਾਂ ਪਾਸੋਂ ਬਚਨ ਸੁਣ ਕਰਕੇ ਉਹ ਸ਼ਾਹੂਕਾਰ ਨਗਰ ਦੇ ਵਿੱਚ ਵਾਪਸ ਆ ਗਿਆ ਹੈ।
ਬਹੁਤ ਸਦਨ ਮੈਂ ਅੰਨ ਖੁਜਾਇਓ,
ਬਹੁਤ ਸਾਰੇ ਘਰਾਂ ਦੇ ਵਿੱਚ ਗੁਰੂ ਪਿਆਰੋ ਅਨਾਜ ਲੱਭਣਾ ਕੀਤਾ, ਕਿਉਂਕਿ ਅਨਾਜ ਤਾਂ ਕੋਈ ਖਾਂਦਾ ਨਹੀਂ, ਪੈਦਾ ਹੀ ਨਹੀਂ ਹੁੰਦਾ, ਸਾਰੇ ਮਾਸ ਖਾਂਦੇ ਨੇ। ਬਹੁਤ ਸਾਰੇ ਘਰਾਂ ਦੇ ਵਿੱਚ ਅਨਾਜ ਲੱਭਣਾ ਕੀਤਾ ਹੈ।
ਦੋਹਰਾ ਏਕ ਸੇਰ ਗੋਤੂਮਪੁਰ ਖੋਜ ਆਈ ਹਾਤ,
ਸਾਰੇ ਨਗਰ ਦੇ ਵਿੱਚੋਂ ਲੱਭਦਿਆਂ ਕੇਵਲ ਇੱਕ ਕਿਲੋ ਕਣਕ ਦਾ ਜਿਹੜਾ ਵੀ ਕਣਕ ਦਾ ਅਨਾਜ ਹੈ ਪ੍ਰਾਪਤ ਹੋਇਆ ਹੈ ਇਹਨਾਂ ਨੂੰ।
ਗੁਰਟਿਗ ਆਯੋ ਸ਼ਾਹੂਪੁਰ ਖੂਬ ਪਰਜਾ ਲਈਏ ਸਾਤ,
ਉਹ ਸ਼ਾਹੂਕਾਰ ਇੱਕ ਕਿਲੋ ਕਣਕ ਲੈ ਕਰਕੇ ਅਤੇ ਰਾਜੇ ਨੂੰ ਉਸ ਦੇਸ਼ ਦੇ ਨੂੰ ਤੇ ਪ੍ਰਜਾ ਨੂੰ ਸਾਰੇ ਲੋਕਾਂ ਨੂੰ ਨਾਲ ਲੈ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਸ ਆ ਗਿਆ ਹੈ।
ਟੋਪੀ ਨਮਸਕਾਰ ਚਾਨਣ ਪਰ ਕਰਕੇ,
ਸਾਰਿਆਂ ਨੇ ਆ ਕਰਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ।
ਬੈਠੇ ਨਿਕਟ ਹੋਰ ਧਾਰਕਾ,
ਬੈਠੇ ਦੇ ਵਿੱਚ ਪ੍ਰੇਮ ਧਾਰ ਕਰਕੇ ਜਿਸ ਤਰ੍ਹਾਂ ਆਪਾਂ ਬੈਠੇ ਹਾਂ ਹੁਣ ਇਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਸ ਬੈਠ ਗਏ ਨੇ।
ਗੁਰੂ ਕਹੇ ਬੀਜੋ ਸ਼ਤਮਾਏ,
ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਜਿਹੜੀ ਕਿਲੋ ਕਣਕ ਲਿਆਏ ਉਹ ਕਣਕ ਦਾ ਅਨਾਜ ਇਹ ਧਰਤੀ ਵਿੱਚ ਬੀਜ ਦਿਓ,
ਹੋਏ ਅੰਨ ਟੋਟਾ ਜਿਹੇ ਨਾਹੀਂ,
ਮਹਾਰਾਜ ਕਹਿੰਦੇ ਇਸ ਤੋਂ ਅਨਾਜ ਪੈਦਾ ਹੋਵੇਗਾ ਤੁਹਾਡੇ ਦੇਸ਼ ਦੇ ਅੰਦਰ ਜਿਹਦਾ ਕੋਈ ਘਾਟਾ ਨਹੀਂ ਹੋਵੇਗਾ।
ਆਯਸਮਾਨ ਬੋਬ ਨੇ ਕਿਨੇ,
ਸਤਿਗੁਰਾਂ ਦਾ ਬਚਨ ਮੰਨ ਕਰਕੇ ਆਗਿਆ ਮੰਨ ਕਰਕੇ ਉਹ ਕਣਕ ਉਹਨਾਂ ਨੇ ਉੱਥੇ ਬੀਜਣਾ ਸ਼ੁਰੂ ਕੀਤੀ ਹੈ।
ਉੱਗੀ ਬਲੋਕੀ ਸਬਜ ਨਵੀਨੇ,
ਗੁਰੂ ਪਿਆਰੇ ਛੇਤੀ ਦੇ ਨਾਲ ਕਣਕ ਉਗ ਪਈ, ਚਾਰੇ ਪਾਸੇ ਹਰਿਆਲੀ ਹੋ ਗਈ ਹੈ।
ਦਿਨ ਤੋਰਨ ਮੈਂ ਪੱਕ ਗਈ ਸੋਹ,
ਥੋੜੇ ਹੀ ਦਿਨਾਂ ਦੇ ਵਿੱਚ ਉਹ ਕਣਕ ਹੈ ਜਿਹੜੀ ਪੱਕ ਕੇ ਤਿਆਰ ਹੋ ਗਈ ਹੈ।
ਸਹੀ ਪ੍ਰਸੰਨ ਹਿਰਦੈ ਸਭ ਕੋ,
ਸਾਰੇ ਜਾਣੇ ਹਿਰਦੇ ਦੇ ਵਿੱਚ ਬਹੁਤ ਭਾਰੀ ਪ੍ਰਸੰਨ ਹੋ ਗਏ ਹਨ।
ਪਾਹੁਲ ਪਾਕੀ ਸਭ ਨੈ ਲੀ,
ਸਾਰਿਆਂ ਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੀ ਪਾਹੁਲ ਪ੍ਰਾਪਤ ਕਰ ਲਈ ਹੈ।
ਪਾਉ ਭਗਤ ਮੈਂ ਸ਼ੁਭ ਮਤ ਭੀਨੇ,
ਸ੍ਰੇਸ਼ਟ ਮਤ ਪ੍ਰਾਪਤ ਹੋ ਗਈ, ਪ੍ਰੇਮਾ ਭਗਤੀ ਦੇ ਵਿੱਚ ਸਾਰਿਆਂ ਦੀ ਮਤ ਭਿੱਜ ਗਈ, ਸਾਰਿਆਂ ਨੇ ਸਿੱਖੀ ਧਾਰਨ ਕਰ ਲਈ ਹੈ।
ਸਿੱਖੀ ਮਾਰਗ ਮੈਂ ਭਗਤ ਧਾਰਕ,
ਸਿੱਖੀ ਦੇ ਰਸਤੇ ਉੱਪਰ ਸਾਰਿਆਂ ਨੇ ਚਲਣਾ ਸ਼ੁਰੂ ਕਰ ਦਿੱਤਾ ਹੈ।
ਪ੍ਰਭ ਕੋ ਗੁਰ ਕੀਏ ਸੁਖਦ ਵਿਚਾਰਕ,
ਇਸ ਤਰੀਕੇ ਨਾਲ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਨਾਂ ਉੱਪਰ ਪਰਉਪਕਾਰ ਕੀਤਾ, ਸੁਖ ਦਿੱਤੇ ਹਨ।
ਧਰਮਸ਼ਾਲੇ ਗੁਰੂ ਜੀ ਬਣਾਏ,
ਭਗਤ ਮਹਾਰਾਜ ਜਿੱਥੇ ਵੀ ਜਾਂਦੇ ਉੱਥੇ ਗੁਰਦੁਆਰਾ ਧਰਮਸ਼ਾਲਾ ਤਿਆਰ ਕਰਵਾਉਂਦੇ ਨੇ, ਇੱਥੇ ਵੀ ਮਹਾਰਾਜ ਨੇ ਇੱਕ ਧਰਮਸ਼ਾਲਾ ਤਿਆਰ ਕਰਵਾਈ ਹੈ ਸਤਸੰਗਤ ਕਰਨ ਵਾਸਤੇ।
ਸੰਤ ਸਮਤ ਤੇ ਕੀਰਤ ਗਾਏ,
ਜਿਹੜੇ ਸੰਤ ਹਨ ਗੁਰੂ ਪਿਆਰੇ ਸ੍ਰੇਸ਼ਟ ਮਤ ਵਾਲੇ ਉਹਨਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਵਡਿਆਈ ਗਾਉਣਾ ਕੀਤੀ ਹੈ।
ਬੈਠ ਸਰਬ ਮੈਂ ਕਿਰਪਾ ਨਿਧਾਨਾ,
ਦੇ ਖਜ਼ਾਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਰਿਆਂ ਦੇ ਵਿੱਚ ਬੈਠ ਗਏ ਨੇ।
ਸ੍ਰੀ ਮੁਖ ਤੇ ਇਸ ਬਚਨ ਵਿਖਾਨਾ,
ਇਸ ਆਪਣੇ ਸੁਭਾਏ ਮਨ ਮੁਖੜੇ ਤੋਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਹਨ।
ਅਬ ਤੇ ਅਨ ਅਟੁੱਟ ਇਸ ਦੇਸ਼ਾ,
ਰਿਵਾਜ ਕਹਿੰਦੇ ਨੇ ਅੱਜ ਤੋਂ ਲੈ ਕਰਕੇ ਹੁਣ ਤੋਂ ਲੈ ਕੇ ਇਸ ਦੇਸ਼ ਦੇ ਵਿੱਚ ਅਟੁੱਟ ਅਨ ਪੈਦਾ ਹੋਵੇਗਾ।
ਕਬ ਦੁਕਾਲ ਕੋ ਹੋਏ ਨਾ ਲੇਸ਼ਾ,
ਕਦੀ ਵੀ ਇਸ ਦੇਸ਼ ਦੇ ਵਿੱਚ ਮਾੜਾ ਸਮਾਂ ਨਹੀਂ ਆਵੇਗਾ, ਕਾਲ ਨਹੀਂ ਪਵੇਗਾ, ਲੇਸ਼ ਮਾਤਰ ਰਾਈ ਮਾਤਰ ਵੀ ਭੁੱਖੇ ਤੇ ਨਹੀਂ ਰਹੇਗੀ।
ਵਾਹਨ ਤੇ ਪਾਵਕ ਪੁਨਚਾਰੇ,
ਪੱਥਰ ਦੇ ਨਾਲ ਪੱਥਰ ਮਾਰ ਕਰਕੇ ਗੁਰੂ ਪਿਆਰੋ ਅੱਗ ਪੈਦਾ ਕੀਤੀ ਹੈ, ਅੱਗ ਵੀ ਇਹਨਾਂ ਦੇ ਪਾਸ ਨਹੀਂ ਸੀ, ਮਹਾਰਾਜ ਨੇ ਜੁਗਤੀ ਦੇ ਨਾਲ ਉੱਥੇ ਅੱਗ ਵੀ ਪੈਦਾ ਕਰ ਦਿੱਤੀ ਹੈ।
ਕਸ਼ਟ ਸੋਂ ਕਰ ਦੀਨ ਵਿਥਾਰੇ,
ਅੱਗ ਦੇ ਨਾਲ ਉਹ ਪੱਥਰਾਂ ਦੇ ਵਿੱਚੋਂ ਚੰਗਿਆੜੇ ਕੱਢ ਕੇ ਅੱਗ ਪੈਦਾ ਕਰਕੇ ਲੱਕੜਾਂ ਦੇ ਨਾਲ ਹੋਰ ਗਾਂ ਵਧਾ ਲਈ ਹੈ।
ਲੈ ਕੇ ਸਭ ਨਹਰ ਖੁਰ ਧਾਰਿਓ,
ਸਾਰਿਆਂ ਨੇ ਅੰਨ ਅਤੇ ਇਸ ਤਰ੍ਹਾਂ ਅੱਗ ਪ੍ਰਾਪਤ ਕਰਕੇ ਬਹੁਤ ਖੁਸ਼ੀ ਧਾਰਨ ਕੀਤੀ ਹੈ।
ਸ੍ਰੀ ਸਤਿਗੁਰ ਕੋ ਸਜਾ ਦਿਓ ਚਾਰਿਓ,
ਫਿਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਸਾਰਿਆਂ ਨੇ ਵਡਿਆਈ ਕੀਤੀ ਹੈ।
ਅੰਨ ਅਗਨ ਦੋ ਤਨਾਹੀ,
ਉਸ ਦੇਸ਼ ਵਿੱਚ ਅੰਨ ਤੇ ਅਗਨ ਅੱਗ ਦੋ ਚੀਜ਼ਾਂ ਨਹੀਂ ਸਨ।
ਇਹ ਵਿਧ ਸ੍ਰੀ ਗੁਰ ਦੀ ਤਾਹੀ,
ਇਸ ਤਰੀਕੇ ਨਾਲ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦੋਨੇ ਹੀ ਚੀਜ਼ਾਂ ਉਹਨਾਂ ਨੂੰ ਬਖਸ਼ਿਸ਼ ਕੀਤੀਆਂ ਹਨ।
ਨਾਮ ਦਾਨ ਇਸ਼ਨਾਨ ਦ੍ਰਿੜਾਇਓ,
ਮਹਾਰਾਜ ਨੇ ਇਹ ਦ੍ਰਿੜ ਕਰਾਇਆ ਕਿ ਅੰਮ੍ਰਿਤ ਵੇਲੇ ਉੱਠ ਕਰਕੇ ਸਵਾ ਪਹਿਰ ਰਾਤ ਰਹਿੰਦਿਆਂ 3-4 ਵਜੇ ਇਸ਼ਨਾਨ ਕਰਨਾ ਹੈ, ਉੱਠ ਕੇ ਨਾਮ ਜਪਣਾ ਹੈ, ਕਿਰਤ ਕਰਦਿਆਂ ਦਸਵਾਏ ਕਿਰਤ ਕਮਾਈ ਦੇ ਵਿੱਚ ਦਸਵੰਧ ਕੱਢ ਕੇ ਦਾਨ ਵੀ ਦੇਣਾ ਹੈ। ਇਹ ਮਹਾਰਾਜ ਨੇ ਮਰਿਆਦਾ ਉੱਥੇ ਦ੍ਰਿੜ ਕਰਾਈ ਹੈ। ਪ੍ਰੇਮਾ ਭਗਤੀ ਦਾ ਜਿਹੜਾ ਰਸਤਾ ਮਹਾਰਾਜ ਨੇ ਉਸ ਦੇਸ਼ ਵਿੱਚ ਚਲਾ ਦਿੱਤਾ ਹੈ।
ਕਿਰਤ ਦਿਵਸ ਰਹਿ ਕਰ ਜਗਦੀਸ਼ਾਰ
ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਈ ਦਿਨ ਉਸ ਦੇਸ਼ ਵਿੱਚ ਰਹੇ ਹਨ।
ਕੱਲ ਵੀ ਤਿਆਰ ਪਏ ਸ਼ੁਭ
ਸ੍ਰੇਸ਼ਟ ਵੇਸ਼ ਵਾਲੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਚੱਲਣ ਵਾਸਤੇ ਅੱਗੇ ਤਿਆਰ ਹੋਏ ਹਨ।
ਸਰਬ ਲੋਕ ਮਿਲ ਕੇ ਤਵ ਆਏ,
ਸਾਰੇ ਉਸ ਨਗਰ ਦੇ ਲੋਕ ਮਿਲ ਕਰਕੇ ਇਕੱਠੇ ਹੋ ਕੇ ਮਹਾਰਾਜ ਪਾਸ ਆਏ ਨੇ।
ਹੋਏ ਦੀਨ ਮਨ ਬੈਨ ਸੁਣਾ
ਬਹੁਤ ਨਿਮਰਤਾ ਦੇ ਚਾਹ ਕਰਕੇ ਉਹਨਾਂ ਨੇ ਬਚਨ ਕੀਤੇ ਉਸ ਵਕਤ
ਧੰਨ ਭਾਗੀ ਸਭ ਜੀ ਲੋਕਾ
ਮਹਾਰਾਜ ਇਹ ਜਿੰਨੇ ਵੀ ਇਸ ਦੇਸ਼ ਦੇ ਲੋਕ ਨੇ ਸਾਰਿਆਂ ਦੇ ਭਾਗ ਤਖਤਾ ਦੇ ਯੋਗ ਹੋ ਗਏ ਨੇ
ਜਾਂ ਤੇ ਰਾਵਰ ਦਰਸ ਮਿਲੂਕਾ
ਵੱਡੇ ਭਾਗਾਂ ਦੇ ਕਰਕੇ ਆਪ ਮਹਾਰਾਜ ਆਪ ਜੀ ਦੇ ਦਰਸ਼ਨ ਪ੍ਰਾਪਤ ਕੀਤੇ ਸਾਰਿਆਂ ਨੇ
ਲੋਕ ਪ੍ਰਲੋਕਾਂ ਕੋ ਸੁਖ ਦੀਨੋ
ਆਪ ਜੀ ਨੇ ਸਾਨੂੰ ਲੋਕ ਇਸ ਲੋਕ ਦੇ ਤੇ ਪ੍ਰਲੋਕ ਦੇ ਦੋਵਾਂ ਲੋਕਾਂ ਦੇ ਸੁਖ ਬਖਸ਼ਿਸ਼ ਕੀਤੇ ਹਨ
ਸ੍ਰੀ ਹਰ ਕੋ ਤੁਮਰੂ ਤਾਨ ਚੀਨੋ
ਮਹਾਰਾਜ ਅਸੀਂ ਜਾਣ ਲੈਣਾ ਕੀਤਾ ਆਪ ਜੀ ਪਰਮੇਸ਼ਰ ਸਰੂਪ ਹੋ
ਤਵਿਨ ਕੋ ਧੀਰਜ ਦੇ ਸਵਾਮੀ
ਜਦੋਂ ਮਾਲਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰਿਆਂ ਨੂੰ ਧੀਰਜ ਦੇ ਕਰਕੇ
ਗਮਨ ਕੀਓ ਪੁਨਿਆ ਤੁਰ ਜਾਮੇ
ਅੰਦਰ ਦੀਆਂ ਜਨਣ ਵਾਲੇ ਸੱਚੇ ਪਾਤਸ਼ਾਹ ਜੀ ਨੇ ਅੱਗੇ ਚੱਲਣਾ ਸ਼ੁਰੂ ਕੀਤਾ ਹੈ
ਦੋਹਰਾ ਹੰਤਾ ਮਮਤਾ ਜਨਤਾ ਜੀ ਹਰ ਖੁਸ਼ੋਗੇ ਕੁਸਾਰ
ਨਵਾਂ ਪ੍ਰਸੰਗ ਸ਼ੁਰੂ ਹੁੰਦਾ ਮੰਗਲ ਕਰਦੇ ਨੇ ਹਮਤਾ ਹਮਤਾ ਮਮਤਾ ਜਿਨ ਜਿਨ੍ਹਾਂ ਨੇ ਹੰਤਾ ਸਰੀਰ ਦੀ ਹੰਗਤਾ ਹੁੰਦੀ ਹੰਕਾਰ ਸਰੀਰ ਦਾ ਹੰਕਾਰ ਤੇ ਮਮਤਾ ਪਰਿਵਾਰ ਦਾ ਮੋਹ ਪਦਾਰਥਾਂ ਦਾ ਮੋਹ ਜਿਨ੍ਹਾਂ ਨੇ ਇਹ ਛੱਡ ਦਿੱਤੀ ਹੈ
ਫਿਰ ਸੰਤਨ ਕਰ ਬੰਦਨਾ ਕਰ ਹੋ ਕਸਾ ਉਚਾਰ
ਹਰ ਸ਼ੋਗ ਇੱਕ ਸਾਰ ਖੁਸ਼ੀ ਦੇ ਗਮੀ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਇੱਕ ਸਮਾਨ ਹੈ ਕੋਈ ਚੀਜ਼ ਦੁਨੀਆਂ ਦੇ ਵਿੱਚੋਂ ਮਿਲ ਜਾਵੇ ਤੇ ਬਹੁਤੀ ਖੁਸ਼ੀ ਨਹੀਂ ਜੇ ਕੋਈ ਚੀਜ਼ ਪਦਾਰਥ ਨਾਸ ਹੋ ਗਈ ਹੈ ਤਾਂ ਗਮ ਨਹੀਂ ਦੁੱਖ ਨਹੀਂ ਇੱਕ ਸਮਾਨ ਦੁੱਖ ਤੇ ਸੁੱਖ ਦੇ ਵਿੱਚ ਬਿਰਤੀ ਰੱਖਦੇ ਨੇ ਤਿੰਨ ਸੰਤਨ ਕਰ ਬੰਦਨਾ ਐਸੇ ਜਿਹੜੇ ਸੰਤ ਮਹਾਂਪੁਰਸ਼ ਨੇ ਉਹਨਾਂ ਨੂੰ ਨਮਸਕਾਰ ਕਰਕੇ ਕਰਹੋ ਕਥਾ ਉਚਾਰ ਇਹ ਸੁੰਦਰ ਜਿਹੜੀ ਕਥਾ ਅੱਗੇ ਉਚਾਰਨ ਕਰਦੇ ਹਾਂ
ਸ੍ਰੀ ਬਾਲਾ ਸੁੰਦਰ ਬਾਜ ਚੌਪਈ ਸ੍ਰੀ ਅੰਗਦ ਜਨ ਮਨ ਰੰਜਨ
ਸੁਭਾਏਮਾਨ ਭਾਈ ਬਾਲਾ ਜੀ ਜਿਨ੍ਹਾਂ ਦਾ ਗੋਤ ਸੰਧੂ ਹੈ ਕਹਿ ਰਹੇ ਨੇ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਇਹ ਆਪਣੇ ਦਾਸਾਂ ਦੇ ਮਨਾਂ ਨੂੰ ਸੁੱਖ ਦੇਣ ਵਾਲੇ ਸੱਚੇ ਪਾਤਸ਼ਾਹ ਜੀ
ਗਮਨੇ ਗੁਰੂ ਦੀਨ ਦੁੱਖ ਭੰਜਨ
ਗਰੀਬਾਂ ਦੇ ਦੁੱਖਾਂ ਨੂੰ ਕੱਟਣ ਵਾਲੇ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਉਸ ਦੇਸ਼ ਤੋਂ ਅੱਗੇ ਚੱਲੇ ਹਨ
ਜਾਏ ਪਹਾੜਨ ਕਰਤੇ ਸੈਲਾ
ਮਹਾਰਾਜ ਸੱਚੇ ਪਾਤਸ਼ਾਹ ਜੀ ਪਹਾੜਾਂ ਦੀ ਸੈਰ ਕਰਦੇ ਜਾ ਰਹੇ ਹਨ
ਚੱਲ ਹੈ ਸੁਗਮ ਆਗਮ ਜੋ ਗੈਲਾ
ਜਿਹੜੇ ਸੌਖੇ ਅਤੇ ਔਖੇ ਰਸਤੇ ਨੇ ਕੱਟਣ ਔਰ ਰਸਤੇ ਹਨ ਪਹਾੜੀ ਰਸਤੇ ਉਥੋਂ ਮਹਾਰਾਜ ਲੰਘਦੇ ਜਾ ਰਹੇ ਨੇ
ਜੋ ਕਸ਼ਮੀਰ ਕਹਾਵਤ ਦੇਸ਼ਾ
ਜਿਹੜਾ ਇਸ ਪ੍ਰਕਾਰ ਕਸ਼ਮੀਰ ਦੇਸ਼ ਕਹਾਉਂਦਾ ਹੈ
ਤਾਂ ਜਾਏ ਪਹੁੰਚੇ ਜਗਦੇਸ਼ਾ
ਸੰਸਾਰ ਦੇ ਮਾਲਕ ਉਸੇ ਸੱਚੇ ਪਾਤਸ਼ਾਹ ਜੀ ਪਹੁੰਚ ਗਏ ਨੇ
ਇੱਕ ਪਹਾੜ ਇੱਕ ਪੂਰੀ ਸਮੀਪਾ
ਮੰਦਰ ਦੇ ਪਾਸ ਇੱਕ ਪਹਾੜ ਵੇਖ ਕਰਕੇ
ਬੈਠ ਗਏ ਬੇਦੀ ਕੁਲ ਦੀਪਾ
ਬੇਦੀ ਕੁਲ ਦੇ ਦੀਪ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਪਹਾੜ ਦੇ ਪਾਸ ਬੈਠ ਗਏ ਨੇ
ਦਵਾਦਸ ਬਾਸਰ ਤਾਂ ਬਿਤਾਏ
ਪਹਾੜ ਦੇ ਵਿੱਚ ਬੈਠ ਕਰਕੇ ਮਹਾਰਾਜ ਨੇ 12 ਦਿਨ ਉਸ ਬਤੀਤ ਕੀਤੇ ਨੇ
ਉਹ ਨਾ ਆਯੋ ਨਾ ਕਿਨੂੰ ਬੁਲਾਏ
ਉਸ ਜਗ੍ਹਾ ਤੇ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਕੋਈ ਵੀ ਨਹੀਂ ਆਇਆ ਨਾ ਕਿਸੇ ਨੇ ਮਹਾਰਾਜ ਨੂੰ ਬੁਲਾਉਣਾ ਕੀਤਾ ਹੈ
ਰੋ ਦਸਵੋ ਦਿਨ ਜਬ ਉਜਿਆਰਾ
ਜਦੋਂ ਗੁਰੂ ਪਿਆਰਿਓ 13ਵਾਂ ਦਿਨ ਚੜਿਆ ਹੈ
ਤਬ ਕਾਯੋ ਦੁੰਬਨ ਚਾਰਾ
ਜਦੋਂ ਇੱਕ ਦੁੰਬਿਆਂ ਨੂੰ ਭੇਡਾਂ ਨੂੰ ਚਾਰਨ ਵਾਲਾ ਇੱਕ ਅਯਾਲੀ ਉੱਥੇ ਆਇਆ ਹੈ
ਹਮਕੋ ਬੈਠੀ ਪਿਕ ਵਿਸਮਾਨੇ
ਭਾਈ ਬਾਲਾ ਜੀ ਕਹਿੰਦੇ ਸਾਨੂੰ ਵੇਖ ਕਰਕੇ ਉਹ ਜਿਹੜਾ ਅਯਾਲੀ ਸੀ ਵੇਖ ਕੇ ਹੈਰਾਨ ਹੋ ਗਿਆ ਹੈ
ਬੋਰੋ ਮੁਖ ਦੁਰਵਚਨ ਬਖਾਨੇ
ਹੈਰਾਨ ਹੋਇਆ ਫਿਰ ਉਸ ਨੇ ਆਪਣੇ ਮੁਖੜੇ ਤੋਂ ਪੋਟੇ ਬਚਨ ਕਹੇ ਉਸ ਅਯਾਲੀ ਨੇ ਭੈੜੇ ਬਚਨ ਬੋਲੇ ਹਨ
ਉਹ ਤੁਮ ਬੈਠੇ ਬੀਚ ਉਜਾਰਾ
ਲਗਾ ਕੇ ਤੁਸੀਂ ਕੌਣ ਹੋ ਇਸ ਉਜਾੜ ਦੇ ਵਿੱਚ ਬੈਠੇ ਹੋਏ
ਓ ਚੋਰ ਕਹਿ ਦੋ ਵੱਟ ਪਾਰਾ
ਤੁਸੀਂ ਚੋਰ ਹੋ ਜਾਂ ਰਾਹ ਮਾਰ ਹੋ ਤੁਸੀਂ ਕੌਣ ਹੋ
ਕਿਸ ਕੋ ਤੱਕੋ ਮਾਲ ਲੈ ਜਾਣੇ
ਉਹ ਕਿਸ ਨੂੰ ਲੁੱਟਣ ਦੇ ਵਾਸਤੇ ਕਿਹਦਾ ਮਾਲ ਲੈ ਕੇ ਜਾਣ ਵਾਸਤੇ ਕਿਹਨੂੰ ਤੁਸੀਂ ਤੱਕ ਰਹੇ ਇਸ ਤਰ੍ਹਾਂ ਦੇ ਉਸਨੇ ਭੈੜੇ ਬਚਨ ਭਾਈ ਬਾਲਾ ਜੀ ਕਹਿੰਦੇ ਸਾਨੂੰ ਕਹੇ ਨੇ ਉਸ ਅਯਾਲੀ ਨੇ
ਪ੍ਰਗਟ ਹੋਣ ਤੇ ਆਨ ਦੁਰਾਨੇ
ਉਹ ਅਯਾਲੀ ਕਹਿਣ ਲੱਗਾ ਤੁਸੀਂ ਨਗਰ ਦੇ ਵਿੱਚ ਤੁਹਾਨੂੰ ਪ੍ਰਗਟ ਹੋਣਾ ਚਾਹੀਦਾ ਸੀ ਤੁਸੀਂ ਇਸ ਪਹਾੜ ਦੇ ਵਿੱਚ ਲੁੱਕ ਕਰਕੇ ਉਜਾੜ ਦੇ ਵਿੱਚ ਲੁੱਕ ਕੇ ਬੈਠ ਗਏ ਹੋ
ਜੇ ਤੁਮ ਉਹਦੇ ਫਕੀਰ ਹੈ ਸਾਚੀ
ਕਹਿਣ ਲੱਗਾ ਜੇ ਤੁਸੀਂ ਸੱਚੀ ਮੁੱਚੀ ਦੇ ਫਕੀਰ ਹੁੰਦੇ ਸੰਤ ਹੁੰਦੇ
ਉਰਤੇ ਪਿਖਿਆ ਕਰਤੇ ਜਾਚੀ
ਤੁਸੀਂ ਨਗਰ ਦੇ ਵਿੱਚੋਂ ਜਾ ਕਰਕੇ ਭੀਖ ਮੰਗਣੀ ਸੀ
ਵੇਖ ਫਕੀਰ ਤਰੋ ਤਨ ਮਾਹੇ
ਆਪਣੇ ਸਰੀਰ ਦੇ ਉੱਪਰ ਫਕੀਰਾਂ ਵਾਲਾ ਸੰਤਾਂ ਵਾਲਾ ਲਿਬਾਸ ਧਾਰਨ ਕੀਤਾ ਹੋਇਆ ਹੈ
ਸਾਚੇ ਤੁਮ ਫਕੀਰ ਹੋ ਨਾ
ਪਰ ਅਸਲ ਦੇ ਵਿੱਚ ਤੁਸੀਂ ਸੰਤ ਨਹੀਂ ਹੋ ਫਕੀਰ ਨਹੀਂ ਹੋ
ਸੁਣ ਕੇ ਵਿਖਸੇ ਮੰਗ ਕਿਰਪਾਲਾ
ਸੁਣ ਕਰਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਸੋਹਣੇ ਮੁਖੜੇ ਤੋਂ ਥੋੜਾ ਜਿਹਾ ਮੁਸਕਰਾਏ ਹਨ
ਕਿਉਂ ਤੁਜੋ ਚਿੰਤਾ ਬੜੀ ਵਿਸਾਲਾ
ਮਹਾਰਾਜ ਉਸ ਅਯਾਲੀ ਨੂੰ ਕਹਿਣ ਲੱਗੇ ਭੇਡਾਂ ਚਾਰਨ ਵਾਲੇ ਨੂੰ ਕਹਿਣ ਲੱਗੇ ਤੈਨੂੰ ਕਿਸ ਗੱਲ ਦੀ ਚਿੰਤਾ ਹੁੰਦੀ ਹੈ ਭਾਈ
ਜੈ ਦੁੰਬੇ ਚਾਰਨ ਕੁਛ ਹੋ ਰੇ
ਭੇਡਾਂ ਚਾਰਨ ਵਾਲਾ ਜਿੱਥੇ ਤੂੰ ਦੁੰਬੇ ਚਾਰਨ ਵਾਸਤੇ ਛੱਡ ਕੇ ਆਇਆ ਹੈ
ਜਾਏ ਸੰਭਾਲ ਲਿਓ ਤੇ ਠੌਰੇ
ਜਾ ਕੇ ਉਸ ਜਗ੍ਹਾ ਤੇ ਆਪਣੇ ਦੁੰਬਿਆਂ ਦੀ ਸੰਭਾਲ ਕਰ ਜਾ ਕੇ
ਇਹ ਤੇਰੇ ਔਰ ਦਇਆ ਨਾ ਆਈ
ਤੈਨੂੰ ਵੇਖ ਕਰਕੇ ਸਾਡੇ ਵੱਲ 12 ਦਿਨ ਸਾਨੂੰ ਹੋ ਗਏ ਇੱਥੇ ਆਇਆ ਨੂੰ ਤੈਨੂੰ ਵੇਖ ਕੇ ਤੇਰੇ ਹਿਰਦੇ ਵਿੱਚ ਦਇਆ ਨਹੀਂ ਆਈ ਹੈ
ਕਰੀਏ ਸੰਤਨ ਸੇਵਾ ਚਾਈ
ਉਹ ਚਿੱਤ ਵਿੱਚ ਚਾਹ ਦੇ ਨਾਲ ਇੱਛਾ ਧਾਰ ਕਰਕੇ ਉਤਸ਼ਾਹ ਦੇ ਨਾਲ ਸੰਤਾਂ ਮਹਾਂਪੁਰਸ਼ਾਂ ਦੀ ਸੇਵਾ ਕਰਨੀ ਚਾਹੀਦੀ ਹੈ
ਬਹਰੋ ਕਹਿਤ ਦੁੱਖ ਕੇ ਬੈਨਾ
ਦੁਖੀ ਕਰਨ ਵਾਲੇ ਕੌੜੇ ਬਚਨ ਕਰਦਾ ਮਨ ਨੂੰ ਦਿਖਾਉਣ ਵਾਲੇ ਕੌੜੇ ਬਚਨ ਬੋਲ ਰਿਹਾ ਹੈ
ਹਿਰਦੇ ਪਰਮੇਸ਼ਰ ਕੋ
ਦੇ ਵਿੱਚ ਕੋਈ ਰੱਬ ਦਾ ਡਰ ਨਹੀਂ ਹੈ ਮਹਾਰਾਜ ਕਹਿੰਦੇ ਅਯਾਲੀ ਨੂੰ
ਸੁਣ ਅਯਾਲ ਗਯੋ ਤੇ ਓਰੇ
ਇਸ ਤਰ੍ਹਾਂ ਦੇ ਬਚਨ ਸੁਣ ਕਰਕੇ ਅਯਾਲੀ ਸੀ ਜਿਹੜਾ ਉਹ ਚਲਾ ਗਿਆ ਹੈ ਉਥੋਂ
ਜੇਠਾ ਦੁੰਬੇ ਚਰਨ ਸ਼ੋਰੇ
ਜਗ੍ਹਾ ਤੇ ਦੁੰਬੇ ਚਾਰਨ ਵਾਸਤੇ ਇਸਨੇ ਛੱਡੇ ਹੋਏ ਸਨ ਉਸ ਜਗ੍ਹਾ ਤੇ ਗਿਆ ਹੈ
ਜਾਵੀ ਜਾਏ ਬਲੂਕਨ ਕਿੰਨੇ
ਜਾ ਕਰਕੇ ਦੁੰਬੇ ਅਯਾਲੀ ਨੇ ਵੇਖੇ ਹਨ
ਪਰੇ ਘਰਾਂ ਪਰ ਪ੍ਰਾਨ ਨਹੀਂ
ਪ੍ਰਾਨ ਉਹਨਾਂ ਦੇ ਨਾਸ ਹੋ ਗਏ ਨੇ ਧਰਤੀ ਦੇ ਉੱਪਰ ਸਤਿਗੁਰਾਂ ਦੇ ਬਚਨ ਕਰਨੇ ਕਰਕੇ ਤੇ ਇਹਦੀ ਕਿਰਤ ਕਰਕੇ ਜੋ ਇਹਨੇ ਖੋਟੇ ਬਚਨ ਬੋਲੇ ਨੇ ਉਹਨਾਂ ਦੇ ਕਰਕੇ ਇਹਦੇ ਜਿਹੜੇ ਸਾਰੇ ਦੁੰਬੇ ਸਨ ਭੇਡਾਂ ਬੱਕਰੀਆਂ ਉੱਥੇ ਮਰ ਗਈਆਂ ਹਨ
ਦੇਖਦੇ ਹੀ ਹਿਰਦੇ ਬਿਸਮਾਨਿਓ
ਵੇਖ ਕਰਕੇ ਮਰੇ ਹੋਏ ਦੁੰਬਿਆਂ ਨੂੰ ਬੜਾ ਹੈਰਾਨ ਹੋਇਆ ਹੈ ਮਨ ਦੇ ਅੰਦਰ
ਅਚਰਜ ਕੁਛ ਜਾਏ ਨਾ ਜਾਣਿਓ
ਇਸ ਤਰੀਕੇ ਨਾਲ ਸੋਚਣ ਲੱਗਾ ਕਿ ਬੜੀ ਅਚਰਜਤਾ ਦੀ ਗੱਲ ਹੋ ਗਈ ਹੈ ਕੋਈ ਵੀ ਗੱਲ ਜਾਣੀ ਨਹੀਂ ਜਾਂਦੀ ਕਿ ਮੇਰੇ ਦੁੰਬੇ ਕਿਸ ਤਰ੍ਹਾਂ ਮਰ ਗਏ ਹਨ
ਜੇ ਦੁੰਬਨ ਕੇ ਖਾਵੰਦ ਅਹੋ
ਤੇ ਸੋਚਣ ਲੱਗਾ ਕਿ ਮਨ ਦੇ ਵਿੱਚ ਕਿ ਜਿਹੜਾ ਇਸ ਦੁੰਬਿਆਂ ਦਾ ਮਾਲਕ ਹੈ
ਤਿੰਨਸੋ ਜਾਏ ਬੈਨ ਕੋ ਕਹਿਣ
ਮੈਂ ਉਹਨੂੰ ਜਾ ਕੇ ਕੀ ਬਚਨ ਕਹਾਂਗਾ ਦੁੰਬੇ ਦਾ ਮੈਂ ਕਿਸੇ ਦੇ ਚਰਾਉਣ ਵਾਸਤੇ ਮੈਂ ਤਾਂ ਸੀਰੀ ਰੱਖਿਆ ਨੌਕਰ ਰੱਖਿਆ ਹੋਇਆ ਦੁੰਬੇ ਕਿਸੇ ਦੇ ਨੇ ਮਰ ਗਏ ਨੇ ਮੈਂ ਜਾ ਕੇ ਹੁਣ ਉਹਨੂੰ ਕੀ ਜਵਾਬ ਦਿਆਂਗਾ
ਬਾਂਧ ਲੈ ਮੇਰੂ ਪਰਿਵਾਰ
ਜਿਹੜਾ ਮਾਲਕ ਹੈ ਉਹ ਮੇਰੇ ਪਰਿਵਾਰ ਸਾਰੇ ਨੂੰ ਬੰਨ ਲਵੇਗਾ
ਚਿੰਤੇ ਕਰੇ ਕੌਣ ਛੁਟਕਾਰਾ
ਜਿਹੜਾ ਦੁੰਬਿਆਂ ਦਾ ਮਾਲਕ ਹੈ ਉਹਦੇ ਕੋਲੋਂ ਮੇਰਾ ਕੌਣ ਛੁਟਕਾਰਾ ਦਵਾਵੇਗਾ
ਮੂਰਖ ਆਦਿਕ ਬਿਸੂਰਨ ਲਾਗਾ
ਇਹ ਜਿਹੜਾ ਮੂਰਖ ਅਯਾਲੀ ਸੀ ਜਿਹਨੇ ਸਤਿਗੁਰਾਂ ਨੂੰ ਭੈੜੇ ਬਚਨ ਬੋਲੇ ਸਨ ਹਿਰਦੇ ਦੇ ਵਿੱਚ ਬਹੁਤਾ ਹੀ ਝੂਰਨ ਲੱਗਾ ਹੈ
ਚਿੰਤਾ ਕਰਦ ਧੀਰ ਔਰ ਭਾਗਾ
ਪ੍ਰਕਾਰ ਚਿੰਤਾ ਦੇ ਸਹਿਤ ਹੋ ਗਿਆ ਹੈ ਹਿਰਦੇ ਦੇ ਵਿੱਚੋਂ ਸਾਰਾ ਧੀਰਜ ਨਾਸ਼ ਹੋ ਗਿਆ ਹੈ
ਕਰਤ ਵਿਚਾਰ ਹਿਰਦੇ ਆਸ ਆਈ
ਇਸ ਤਰ੍ਹਾਂ ਵਿਚਾਰ ਕਰਦਿਆਂ ਹੋਇਆ ਹਿਰਦੇ ਦੇ ਵਿੱਚ ਇਸ ਤਰ੍ਹਾਂ ਗੱਲ ਉਹਦੇ ਆਈ ਹੈ
ਮੈਂ ਸੰਤਨ ਸੋ ਪਰਖੂ ਅਲਾਏ
ਆਪਣੇ ਮਨ ਦੇ ਵਿੱਚ ਸੋਚਣ ਲੱਗਾ ਹਾਂ ਮੇਰੇ ਤੋਂ ਗਲਤੀ ਹੋ ਗਈ ਹੈ ਮੈਂ ਸੰਤਾਂ ਮਹਾਂਪੁਰਸ਼ਾਂ ਨੂੰ ਖੋਟੇ ਬਚਨ ਬੋਲ ਕੇ ਆਇਆ ਹਾਂ
ਤੇ ਦੁਖਾਈ ਮੈਂ ਇਹ ਫਲ ਪਾਵਾ
ਮੈਂ ਹਿਰਦਾ ਦੁਖੀ ਕੀਤਾ ਜਿਹਦੇ ਕਰਕੇ ਮੈਨੂੰ ਐਸਾ ਫਲ ਪ੍ਰਾਪਤ ਹੋਇਆ ਮੇਰੇ ਦੁੰਬੇ ਮਰ ਗਏ ਹਨ
ਕਰ ਨਿਰਣਾ ਐਸੇ ਠਹਿਰਾਵਾ
ਇਸ ਤਰ੍ਹਾਂ ਨਿਸ਼ਚਾ ਕਰਕੇ ਤੇ ਮਨ ਦੇ ਵਿੱਚ ਨਿਰਣਾ ਕੀਤਾ ਉਸਨੇ
ਪੂਰਨ ਦੌਰ ਜੇ ਬਹੁ ਅਕਲਾਵਾ
ਤੋ ਛੇਤੀ ਦੇ ਨਾਲ ਜਿਹੜਾ ਬਹੁਤਾ ਵਿਆਕਲ ਹੋਇਆ ਹੈ ਦੌੜ ਕਰਕੇ
ਆਏ ਗੁਰੂ ਭਗਤ ਸੀਸ ਝੁਕਾਵਾ
ਕਰਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਤੇ ਆਪਣਾ ਮੱਥਾ ਰੱਖ ਦਿੱਤਾ ਮੱਥਾ ਟੇਕਦਾ ਹੈ ਸਿਰ ਝੁਕਾ ਦਿੱਤਾ ਹੈ
ਪਰਿਓ ਰਹੋ ਨਹਿ ਉੱਠ ਤੋ
ਉਠਾਏ ਦੇ ਚਰਨਾਂ ਕਮਲਾਂ ਤੇ ਡਿੱਗਿਆ ਹੋਇਆ ਮਹਾਰਾਜ ਉਠਾ ਰਹੇ ਨੇ ਉੱਠ ਨਹੀਂ ਰਿਹਾ ਚਰਨਾਂ ਦੇ ਨਾਲ ਲਿਪਟ ਗਿਆ ਹੈ
ਤੇ ਬਿਲੋਕ ਗੁਰਬਿਆ ਨੇ ਅਲਾਇਓ
ਉਸ ਨੂੰ ਵੇਖ ਕਰਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਨੇ
ਉਹ ਕਾਰਜ ਬਿਗੜੂ ਹੈ ਤੇਰੋ
ਗਰੀਬ ਨਵਾਜ ਕਹਿਣ ਲੱਗੇ ਤੇਰਾ ਭਾਈ ਕਿਹੜਾ ਕੰਮ ਵਿਗੜ ਗਿਆ ਹੈ
ਮੁਰਿਆਯੂ ਪਹਿ ਕੀਨ ਕਨੇਰੋ
ਬੜਾ ਹਿਰਦੇ ਦੇ ਵਿੱਚ ਡਰ ਧਾਰਨ ਕਰਕੇ ਸਾਡੇ ਪਾਸ ਆਇਆ ਹੈ
ਸੁਣੋ ਸੰਤ ਜੀ ਕਹਾ ਬਖਾਨੋ
ਕਹਿਣ ਲੱਗਾ ਮਹਾਂਪੁਰਸ਼ੋ ਮੈਂ ਕੀ ਗੱਲ ਦੱਸਾਂ ਮੇਰੇ ਨਾਲ ਤਾਂ ਬੜੀ ਵੱਡੀ ਘਟਨਾ ਵਾਪਰ ਗਈ ਹੈ
ਤੁਮੇ ਅੰਤਰ ਜਾਵੀ ਸਭ ਜਾਣੋ
ਅੰਦਰ ਦੀਆਂ ਹਿਰਦੇ ਦੀਆਂ ਜਾਣਨ ਵਾਲੇ ਹੋ ਸਾਰੀ ਗੱਲ ਜਾਣਦੇ ਹੋ
ਤਦ ਆਪ ਨੇ ਬੂਝਣ ਕੀਨਾ
ਆਪ ਜੀ ਨੇ ਪੁੱਛਣਾ ਕੀਤਾ ਹੈ
ਅਜਜ ਸੁਣੋ ਕਹੋ ਹੋਇਆ ਦੀਨਾ
ਆਪ ਜੀ ਦੇ ਪੁੱਛਣ ਕਰਕੇ ਮੈਂ ਨਿਮਰਤਾ ਦੇ ਵਿੱਚ ਆ ਕੇ ਬਚਨ ਕਰਦਾ ਹਾਂ
ਮੈਂ ਤੋ ਦੁੰਬਨ ਕੇਰ ਚਰਾਵਾ
ਰਾਜ ਦੁੰਬਿਆਂ ਨੂੰ ਚਰਾਉਣ ਵਾਲਾ ਮੈਂ ਅਯਾਲੀ ਸੀ
ਤਿਨੈ ਸ਼ੋਰ ਤੁਮਰੇ ਟਹਿ ਗਿਆ ਵਾ
ਦੁੰਬਿਆਂ ਨੂੰ ਉੱਥੇ ਚਰਨ ਦੇ ਵਾਸਤੇ ਛੱਡ ਕਰਕੇ ਮੈਂ ਆਪ ਜੀ ਪਾਸ ਆ ਗਿਆ
ਜਬ ਮੈਂ ਬੋਲੂ ਬਚਨ ਕਠੋਰ,
ਮੈਂ ਕਠੋਰ ਬਚਨ ਆਪ ਜੀ ਨੂੰ ਬੋਲੇ ਉਸ ਵਕਤ,
ਤਬ ਹੀ ਮਰ ਗਏ ਦੁੰਬੇ ਮੋਰੇ,
ਜਦੋਂ ਮਹਾਰਾਜ ਮੇਰੇ ਜਿਹੜੇ ਦੁੰਬੇ ਸਨ ਉਹ ਸਾਰੇ ਮਰ ਗਏ ਹਨ।
ਬਖਸ਼ੋ ਜਿਤੋ ਕਰੋ ਅਪਰਾਧ,
ਮਹਾਰਾਜ ਜਿੰਨਾ ਮੈਂ ਅਪਰਾਧ ਕੀਤਾ ਗਲਤੀ ਹੋ ਗਈ ਮੇਰੇ ਤੋਂ ਸੱਚੇ ਪਾਤਸ਼ਾਹ ਜੀ ਮੈਨੂੰ ਮਾਫ਼ ਕਰ ਦੋ, ਬਖਸ਼ ਲਵੋ।
ਖਿਮਾ ਰੂਪ ਕਰਨਾ ਕਰੋ ਸਾਧੂ,
ਮਹਾਰਾਜ ਆਪ ਖਿਮਾ ਸਰੂਪ ਹੋ, ਆਪ ਜੀ ਕਿਰਪਾ ਦੇ ਘਰ ਹੋ, ਸੰਤ ਸਰੂਪ ਹੋ।
ਜੇਕਰ ਜਾਵੋ ਨਾਰ ਗਹਿ ਆਈ,
ਮਹਾਰਾਜ ਸੱਚੇ ਪਾਤਸ਼ਾਹ ਜੀ ਜੇ ਤੁੰਬਿਆਂ ਦੇ ਜਿਹੜੇ ਮਾਲਕ ਨੇ ਆ ਕਰਕੇ ਮੈਨੂੰ ਫੜ ਲੈਣ,
ਭਗੋ ਬਹਿਰ ਪਰਿਵਾਰ ਗਹਾਈ,
ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੇ ਮੇਰਾ ਪਰਿਵਾਰ ਵੀ ਸਾਰਾ ਫੜ ਲੈਣਾ, ਮੈਨੂੰ ਵੀ ਫੜ ਲੈਣਾ ਹੈ।
ਰਹੂ ਨਾ ਥਾਨ ਕਹੂੰ ਮੁਝ ਜਾਣੈ,
ਮਹਾਰਾਜ ਹੁਣ ਤਾਂ ਜਾਣ ਵਾਸਤੇ ਆਪ ਜੀ ਦੀ ਸ਼ਰਨ ਤੋਂ ਬਿਨਾਂ ਹੋਰ ਕੋਈ ਜਗ੍ਹਾ ਨਹੀਂ, ਮੈਂ ਕਿੱਥੇ ਜਾਵਾਂ ਸੱਚੇ ਪਾਤਸ਼ਾਹ ਜੀ।
ਸ਼ਰਨ ਆਇਓ ਮੈਂ ਕਿਰਪਾ ਨਿਧਾਨੈ,
ਇਹ ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਦੇਵ ਮਹਾਰਾਜ ਜੀ, ਮੈਂ ਆਪ ਜੀ ਦੀ ਸ਼ਰਨ ਆਇਆ ਹਾਂ।
ਇੱਕ ਤੋਂ ਗਈ ਜੀਵ ਘਰ ਸਾਰੇ,
ਜਿਹੜੀ ਇਹ ਦੁੰਬਿਆਂ ਨੂੰ ਚਾਰ ਕਰਕੇ ਮੈਂ ਘਰ ਦਾ ਗੁਜ਼ਾਰਾ ਚਲਾਉਂਦਾ ਸੀ ਉਹ ਮੇਰਾ ਚਲਾ ਗਿਆ।
ਦੁਤੀ ਗਹਿ ਨਰ ਦੇਵੈ ਗਾਰੇ,
ਦੂਜਾ ਮਨੁੱਖ ਮੈਨੂੰ ਫੜ ਲੈਣਗੇ, ਕੈਦ ਵਿੱਚ ਪਾ ਦੇਣਗੇ, ਮੈਨੂੰ ਗਾਲਾਂ ਕੱਢਣਗੇ।
ਸੁਣ ਕੇ ਕਿਰਪਾ ਕੀਨ ਗੁਣ ਖਾਨੇ,
ਸੁਣ ਕਰਕੇ ਇਸ ਤਰ੍ਹਾਂ ਨਿਮਰਤਾ ਭਰ ਭਰੇ ਬਚਨ ਉਸ ਦੁੰਬੇ ਚਾਰਨ ਵਾਲੇ ਅਯਾਲੀ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ।
ਵਿਕਸਿਤ ਮੰਦ ਕਹੀ ਮ੍ਰਿਦ ਬਾਣੀ,
ਮੰਦ ਥੋੜਾ ਜਿਹਾ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਮੁਖੜੇ ਤੋਂ ਮੁਸਕਰਾ ਕਰਕੇ ਤੇ ਸੁੰਦਰ ਬਚਨ ਕੀਤੇ ਨੇ ਸੁਖ ਦੇਣ ਵਾਲੇ।
ਜਹਾਂ ਮਰੇ ਹੈ ਦੁੰਬੇ ਤੇਰੇ,
ਗਰੀਬ ਨਿਵਾਰ ਕਹਿਣ ਲੱਗੇ ਜਿਹੜੀ ਜਗ੍ਹਾ ਤੇ ਤੇਰੇ ਦੁੰਬੇ ਮਰ ਗਏ ਹਨ,
ਚੱਲ ਕਰ ਜਾਓ ਅਵੇ ਤਿਸ ਠਾਉਰੇ,
ਛੇਤੀ ਉਸ ਜਗ੍ਹਾ ਤੇ ਚੱਲ ਕੇ ਚਲਾ ਜਾ।
ਵਾਹਿਗੁਰੂ ਮੁਖ ਨਾਮ ਉਚਾਰੀਆ,
ਆਪਣੇ ਮੁਖ ਤੋਂ ਵਾਹਿਗੁਰੂ ਨਾਮ ਉਚਾਰਨ ਕਰਕੇ
ਦੁੰਬੇ ਸਰਬ ਜਿਵਾਈ ਉਠਾਰੀਆ,
ਜਾ ਕੇ ਵਾਹਿਗੁਰੂ ਨਾਮ ਉਚਾਰੀ ਤੇ ਮਰੇ ਹੋਏ ਦੁੰਬਿਆਂ ਨੂੰ ਜਿਉਂਦਾ ਕਰ ਲਵੀ।
ਸੁਣਤ ਬਚਨ ਹਿਰਦੇ ਹਰਖਾਨਾ,
ਇਸ ਤਰ੍ਹਾਂ ਸਤਿਗੁਰਾਂ ਦੇ ਬਚਨ ਸੁਣ ਕਰਕੇ ਹਿਰਦੇ ਵਿੱਚ ਖੁਸ਼ ਹੋ ਗਿਆ ਹੈ।
ਕਰ ਬੰਧਨ ਗਮਲਿਓ ਤੇ ਥਾਨਾ,
ਸਤਿਗੁਰਾਂ ਨੂੰ ਨਮਸਕਾਰ ਕਰਕੇ ਉਸ ਜਗ੍ਹਾ ਤੇ ਚਲਾ ਗਿਆ ਜਿੱਥੇ ਦੁੰਬੇ ਮਰੇ ਹੋਏ ਸਨ।
ਵਾਹਿਗੁਰੂ ਕਹਿ ਸਵੈ ਜਿਵਾਰੇ,
ਵਾਹਿਗੁਰੂ ਕਹਿ ਕਰਕੇ ਗੁਰੂ ਪਿਆਰੋ ਸਾਰੇ ਦੁੰਬਿਆਂ ਨੂੰ ਜਿਉਂਦਾ ਕਰ ਲਿਆ ਅਯਾਲੀ ਨੇ।
ਉੱਠ ਕੇ ਚਰਨ ਲੱਗੇ ਪੁਨ ਸਾਰੇ,
ਇਸ ਪ੍ਰਕਾਰ ਉੱਠ ਕਰਕੇ ਸਾਰੇ ਦੁੰਬੇ ਚਰਨ ਲੱਗ ਪਏ ਹਨ।
ਇਸ ਪ੍ਰਕਾਰ ਕੋ ਅਚਰਜ ਦੇਖਾ,
ਇਸ ਪ੍ਰਕਾਰ ਉਹ ਜਿਹੜਾ ਅਯਾਲੀ ਸੁਣ ਉਸਨੇ ਬੜਾ ਭਾਰੀ ਕੌਤਕ ਵੇਖਿਆ ਹੈ।
ਹਿਰਦੇ ਚਕਰਦ ਭਯੂ ਵਿਸ਼ੇਖਾ,
ਹਿਰਦੇ ਦੇ ਵਿੱਚ ਬੜਾ ਹੈਰਾਨ ਹੋ ਗਿਆ ਉਹ ਅਯਾਲੀ।
ਤੇ ਸਥਾਨ ਦੁੰਬੇ ਤਜ ਦਿੰਦਾ,
ਉਸ ਵਕਤ ਜਿਹੜੇ ਸਮੂਹ ਸਾਰੇ ਇਹ ਦੁੰਬੇ ਸਨ ਉਹ ਥਾਂ ਤੇ ਛੱਡ ਕਰਕੇ
ਬੈਠੋ ਨਿਕਟ ਆਨ ਸੁਖ ਕੰਦਾ,
ਸੁਖਾਂ ਦੇ ਮੂਲ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਪਾਸ ਆ ਕਰਕੇ ਅਯਾਲੀ ਬੈਠ ਗਿਆ ਹੈ।
ਕਹਿ ਕੇ ਅਬ ਮੈਂ ਕਹੂੰ ਨਾ ਜਾਵ,
ਕਹਿਣ ਲੱਗਾ ਮਹਾਰਾਜ ਹੁਣ ਮੈਂ ਕਿਸੇ ਪਾਸੇ ਕਿਤੇ ਵੀ ਨਹੀਂ ਜਾਣਾ, ਆਪ ਜੀ ਦੇ ਪਾਸ ਹੀ ਰਹਿਣਾ ਹੈ।
ਤੁਮਰੇ ਪਾਕੀ ਸੇਵਕ ਮਾਵ,
ਆਪ ਜੀ ਦੇ ਪਾਸ ਰਹਿ ਕਰਕੇ ਆਪ ਜੀ ਦੇ ਚਰਨਾਂ ਕਮਲਾਂ ਦੀ ਸੇਵਾ ਕਰਨੀ ਹੈ।
ਰਹੇ ਨਾ ਗਯੂ ਅਵਸਥਾ,
ਮਹਾਰਾਜ ਨੇ ਬਹੁਤ ਕਿਹਾ ਭਾਈ ਆਪਣੇ ਘਰ ਚਲਾ ਜਾ, ਪਰਿਵਾਰ ਦੀ ਸਾਂਭ ਸੰਭਾਲ ਕਰ, ਪਰ ਉਹ ਜਿਹੜਾ ਅਯਾਲੀ ਹੈ ਨਹੀਂ ਗਿਆ ਹੈ।
ਰਹੂ ਰਹਿਣ ਸਤਿਗੁਰ ਕੇ ਪਾਸਾ,
ਉਸ ਰਾਤ ਉਹ ਸਤਿਗੁਰਾਂ ਦੇ ਪਾਸ ਹੀ ਰਿਹਾ ਹੈ।
ਕਈ ਬੋਰ ਦੁੰਬਨ ਕੇ ਮਾਲਕ,
ਫੇਰ ਜਦੋਂ ਹੋਈ ਉਸ ਵਕਤ ਉਹ ਦੁੰਬਿਆਂ ਦਾ ਜਿਹੜਾ ਮਾਲਕ ਸੀ,
ਖੋਜਣ ਲੱਗੇ ਵਿਪਨ ਤਤਕਾਲਕ,
ਇਸ ਦੇ ਨਾਲ ਉਹ ਜੰਗਲ ਦੇ ਵਿੱਚੋਂ ਆਪਣੇ ਦੁੰਬਿਆਂ ਨੂੰ ਲੱਭਣ ਲੱਗਾ ਜਿਹੜਾ ਮਾਲਕ, ਕਿਉਂਕਿ ਅਯਾਲੀ ਦੁੰਬੇ ਲੈ ਕੇ ਘਰ ਵਾਸ ਨਹੀਂ ਗਿਆ, ਮਾਲਕ ਆ ਗਿਆ ਲੱਭਣ ਵਾਸਤੇ।
ਸਤਿਗੁਰ ਨਿਕਟ ਕਿਤਕ ਨਾ ਰਿਹਾ,
ਬਹੁਤ ਸਾਰੇ ਮਨੁੱਖ ਇਕੱਠੇ ਹੋ ਕਰਕੇ ਸਤਿਗੁਰਾਂ ਦੇ ਪਾਸ ਆਏ ਹਨ।
ਕਿਸੇ ਬਲੂਕਤ ਬੈਨ ਲਾਏ,
ਸਤਿਗੁਰਾਂ ਦੇ ਪਾਸ ਉਹ ਅਯਾਲੀ ਬੈਠਾ ਹੋਇਆ ਸੀ, ਉਸ ਨੂੰ ਵੇਖ ਕਰਕੇ ਮਨੁੱਖ ਕਹਿਣ ਲੱਗੇ ਨੇ,
ਜੜ ਤੂੰ ਬੈਠ ਰਹੇ ਥਾਂ,
ਜੜ ਕਹਿਣ ਲੱਗੇ ਹੇ ਮੂਰਖਾ ਤੂੰ ਇੱਥੇ ਬੈਠਾ ਕੀ ਕਰਦਾ ਹੈ,
ਸਗਰੇ ਦੁੰਬੇ ਕਾਂ ਗਵਾ,
ਜਿਹੜੇ ਦੁੰਬੇ ਤੂੰ ਚਾਰਨ ਵਾਸਤੇ ਲੈ ਕੇ ਆਇਆ ਸੀ ਉਹ ਕਿੱਥੇ ਗਵਾ ਦਿੱਤੇ ਨੇ,
ਇਸ ਥਾਂ ਮੈਂ ਦੀਨ ਦੁਰਾਏ,
ਜਿਹੜੇ ਥਾਂ ਤੇ ਤੂੰ ਉਹ ਦੁੰਬੇ ਜਾ ਕੇ ਛੁਪਾ ਲੁਕਾ ਦਿੱਤੇ ਨੇ,
ਗਏ ਮਾਰਿਆ ਨੱਤ ਦਿਓ ਬਤਾਏ,
ਜਾਂ ਤਾਂ ਸਾਨੂੰ ਦੱਸ ਦੇ ਕਿ ਸਾਡੇ ਦੁੰਬੇ ਕਿੱਥੇ ਨੇ, ਜਾਂ ਤੈਨੂੰ ਮਾਰ ਦਿਆਂਗੇ ਅਸੀਂ।
ਸੁਣਕਰ ਬੋਲੂ ਭਜਨ ਅਯਾਲੀ,
ਕਰਕੇ ਉਹਨਾਂ ਮਨੁੱਖਾਂ ਦੇ ਪਾਸੋਂ ਜਿਹੜਾ ਅਯਾਲੀ ਸੀ ਕਹਿਣ ਲੱਗਾ,
ਕਿਹਾ ਨਾ ਬੋਲੂ ਗਿਰਾ ਘੁਟਾਲੇ,
ਕਹਿਣ ਲੱਗਾ ਕਿ ਇਸ ਜਗ੍ਹਾ ਤੇ ਇਹਨਾਂ ਮਹਾਂਪੁਰਸ਼ਾਂ ਦੇ ਪਾਸ ਕੋਈ ਖੋਟੇ ਬਚਨ ਨਾ ਬੋਲੋ,
ਸੰਤ ਨਿਕਟ ਕੱਲ ਮੈਂ ਜਬ ਆਵਾਂ,
ਕੱਲ ਦੀ ਗੱਲ ਹੈ ਜਦੋਂ ਮੈਂ ਇਹਨਾਂ ਸੰਤਾਂ ਮਹਾਂਪੁਰਸ਼ਾਂ ਦੇ ਪਾਸ ਆਇਆ ਸੀ,
ਬੜੀ ਬੇਅਦਬੀ ਪਰਖੂ ਅਲਾਵਾ
ਕਰਕੇ ਖੋਟੇ ਬਚਨ ਬੋਲ ਕਰਕੇ ਇਹਨਾਂ ਦੀ ਬੇਅਦਬੀ ਕੀਤੀ ਸੀ।
ਤਤਸ਼ਨ ਦੁੰਬਨ ਕੂ ਨਸ
ਖੋਟੇ ਬਚਨ ਇਹਨਾਂ ਨੂੰ ਬੋਲੇ ਮਹਾਂਪੁਰਸ਼ਾਂ ਨੂੰ ਮੇਰੇ ਸਾਰੇ ਦੁੰਬੇ ਮਰ ਗਏ ਉਸ ਵਕਤ।
ਤਿੰਨ ਪਿੱਖ ਪੁਨ ਆਯੂ ਇਨ ਪਾਸ
ਮਰੇ ਹੋਏ ਦੁੰਬਿਆਂ ਨੂੰ ਵੇਖ ਕਰਕੇ ਮੈਂ ਇਹਨਾਂ ਦੇ ਪਾਸ ਆਇਆ।
ਆਣ ਬੇਨਤੀ ਕੀਨਿਆ ਗਾਰੇ
ਕਰਕੇ ਇਹਨਾਂ ਦੇ ਅੱਗੇ ਫਿਰ ਮੈਂ ਬੇਨਤੀ ਕੀਤੀ।
ਬੰਦੇ ਚਰਨ ਮਹਾਨ ਸੁਖ ਕਾਰੇ
ਮਹਾਨ ਸੁਖ ਦੇਣ ਵਾਲੇ ਜਿਹੜੇ ਇਹਨਾਂ ਦੇ ਚਰਨ ਹਨ ਚਰਨਾਂ ਤੇ ਨਮਸਕਾਰ ਕੀਤੀ।
ਤੁੰਟ ਸੰਤ ਇਹਨ ਬਚਨੇ ਉਚਾਰੇ
ਕਰਕੇ ਮੇਰੀ ਬੇਨਤੀ ਇਹਨਾਂ ਸੰਤਾਂ ਨੇ ਉਸ ਵਕਤ ਬਚਨ ਕੀਤੇ। ਕੱਲ
ਵਾਹਿਗੁਰੂ ਕਹਿ ਲਿਓ ਜਿਵਾਰੇ
ਕੱਲ ਮੈਨੂੰ ਕਿਹਾ ਕਿ ਵਾਹਿਗੁਰੂ ਨਾਮ ਉਚਾਰਨ ਕਰਕੇ ਮਰੇ ਹੋਏ ਦੁੰਬਿਆਂ ਨੂੰ ਜਿਉਂਦੇ ਕਰ ਲਵੋ।
ਜਾਏ ਤਹਾਂ ਸੋ ਵਿਦ ਮੈਂ ਕੀਨ
ਫਿਰ ਮੈਂ ਇਸੇ ਤਰੀਕੇ ਨਾਲ ਉੱਥੇ ਜਾ ਕਰਕੇ ਕੱਲ ਕੀਤਾ।
ਮਾਰੇ ਜਿੱਤੇ ਜਿਵਾਏ ਸੋ ਤੀਨ
ਜਿੰਨੇ ਮਾਰੇ ਹੋਏ ਦੁੰਬੇ ਸੀ ਸਾਰੇ ਇਹਨਾਂ ਮਹਾਂਪੁਰਸ਼ਾਂ ਨੇ ਮੇਰੇ ਦੁੰਬੇ ਮਾਰੇ ਹੋਏ ਜਿਉਂਦੇ ਕਰ ਦਿੱਤੇ ਹਨ।
ਇਹ ਮੂਰਤ ਹੈ ਆਪ ਖੁਦਾ
ਆਪ ਖੁਦਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਮੂਰਤ ਹਨ ਸਰੂਪ ਹਨ।
ਮੁਝਤੇ ਸੰਗ ਨਾ ਛੋਡੋ ਜਾਏ
ਮੇਰੇ ਕੋਲੋਂ ਇਹਨਾਂ ਦਾ ਸਾਥ ਛੱਡਿਆ ਨਹੀਂ ਜਾਂਦਾ ਹੈ।
ਦੁੰਬੇ ਚਾਰਨ ਤੁਮਰੇ ਤਿਆਗੇ
ਤੁਹਾਡੇ ਦੁੰਬੇ ਮੈਂ ਪਹਿਲਾਂ ਚਾਰਦਾ ਹੁੰਦਾ ਸੀ ਸੋ ਤੁਹਾਡੇ ਦੁੰਬੇ ਚਾਰਨੇ ਮੈਂ ਅੱਜ ਤੋਂ ਛੱਡ ਦਿੱਤੇ ਹਨ।
ਖੋਜ ਲਿਓ ਬਨ ਮੈਂ ਆਪ ਆਗੇ
ਸੋ ਇਸ ਕਰਕੇ ਤੁਸੀਂ ਅੱਗੇ ਜਾ ਕਰਕੇ ਜੰਗਲ ਦੇ ਵਿੱਚ ਆਪਣੇ ਦੁੰਬੇ ਲੱਭ ਲਵੋ।
ਮੋਰ ਭਰੋਸਾ ਸ਼ੋਰ ਬਹੋਰੇ
ਇਸ ਪ੍ਰਕਾਰ ਫਿਰ ਤੁਸੀਂ ਮੇਰਾ ਭਰੋਸਾ ਛੱਡ ਦੇਣਾ ਕਰੋ।
ਮਾਲ ਸੰਭਾਲੋ ਬਿਪਨ ਟੰਡੋਰੇ
ਜੰਗਲ ਦੇ ਵਿੱਚੋਂ ਲੱਭ ਕਰਕੇ ਤੁਹਾਡਾ ਜਿਹੜਾ ਇਹ ਦੁੰਬੇ ਹਨ ਇਹਨਾਂ ਨੂੰ ਸੰਭਾਲਣਾ ਕਰੋ।
ਮਾਨਵ ਸਰਬ ਸੁਣੇ ਬਿਸਮਾਨੇ
ਉਹ ਮਨੁੱਖ ਸਨ ਜਿਹੜੇ ਗੁਰੂ ਪਿਆਰੋ ਸਾਰਾ ਕੌਤਕ ਵੇਖ ਸੁਣ ਕਰਕੇ ਬੜੇ ਹੈਰਾਨ ਹੋ ਗਏ ਹਨ।
ਸਾਜ ਬਿਰਤਾਂਤ ਜਵੈ ਮਨ ਜਾਣੇ
ਜਦੋਂ ਮਨ ਦੇ ਵਿੱਚ ਜਾਣ ਲੈਣਾ ਕੀਤਾ ਕਿ ਇਹ ਜਿਹੜਾ ਕੱਲ ਵਾਲਾ ਪ੍ਰਸੰਗ ਹੈ ਸੱਚਾ ਹੈ।
ਗੁਰਪਦ ਬੰਧਨ ਕੀਨੀ ਸਭ
ਸਾਰਿਆਂ ਨੇ ਸਤਿਗੁਰਾਂ ਦੇ ਚਰਨਾਂ ਕਮਲਾਂ ਤੇ ਨਮਸਕਾਰ ਕੀਤੀ ਮੱਥਾ ਟੇਕਿਆ ਹੈ।
ਹੁਜੂ ਬਹੁਤ ਵਿਪਨ ਕੋ ਤਾਵੇ
ਜਦੋਂ ਗੁਰੂ ਪਿਆਰੇ ਉਸ ਵਕਤ ਸਾਰੇ ਜੰਗਲ ਨੂੰ ਖੋਜਣਾ ਕੀਤਾ ਹੈ।
ਦੁੰਬੇ ਲੇ ਨਗਰੀ ਮੈਂ ਆਏ
ਦੁੰਬੇ ਇਕੱਠੇ ਲੈ ਕਰਕੇ ਇਸ ਨਗਰ ਦੇ ਵਿੱਚ ਆ ਗਏ ਹਨ।
ਜਸ ਗੁਰ ਕਾ ਤਬ ਬੜੂ ਮਹਾਨ
ਉਸ ਵਕਤ ਉਸ ਨਗਰ ਦੇ ਵਿੱਚ ਸਤਿਗੁਰਾਂ ਦਾ ਬਹੁਤ ਭਾਰੀ ਜਸ ਫੈਲ ਗਿਆ ਹੈ।
ਸਭੀ ਲੋਕ ਮਿਲ ਚਰਨੀ ਲਾਗੇ
ਸਾਰੇ ਲੋਕ ਮਿਲ ਕਰਕੇ ਸਤਿਗੁਰਾਂ ਦੇ ਚਰਨੀ ਲੱਗ ਗਏ ਹਨ।
ਭੇਟਾ ਤਰ੍ਹਾਂ ਉਪਾਏ ਨੇ ਅੱਗੇ
ਸਤਿਗੁਰਾਂ ਦੇ ਅੱਗੇ ਲਿਆ ਲਿਆ ਕੇ ਤਰ੍ਹਾਂ ਤਰ੍ਹਾਂ ਦੀਆਂ ਭੇਟਾਂ ਰੱਖ ਰਹੇ ਨੇ।
ਖੁਸ਼ੀ ਹੋਣ ਸ੍ਰੀ ਗੁਰ ਕੇ ਲਾਗੇ
ਸਤਿਗੁਰਾਂ ਦੀ ਖੁਸ਼ੀ ਉਹਨਾਂ ਉੱਪਰ ਹੋਣ ਲੱਗੀ ਹੈ।
ਪਾਹਲ ਲੈਣ ਲੱਗੇ ਵੱਡ ਭਾਗੀ
ਉਹ ਵੱਡਿਆਂ ਭਾਗਾਂ ਵਾਲੇ ਗੁਰੂ ਵਾਰੇ ਬਣਨ ਲੱਗੇ ਨੇ ਸਾਰੇ ਨੇ ਚਰਨਾਂ ਦੀ ਪਹੁਲ ਲਈ ਹੈ।
ਸਤਿਗੁਰ ਕੋ ਸਿਮਰਨ ਮੁਖ ਕਰ
ਆਪਣੇ ਰਸਨਾ ਦੇ ਨਾਲ ਮੁਖ ਦੇ ਨਾਲ ਸਤਿਗੁਰਾਂ ਦੇ ਨਾਮ ਦਾ ਸਿਮਰਨ ਕਰਦੇ ਨੇ।
ਸਰਬ ਵਿਕਾਰ ਹਿਰਦੈ ਪਰ ਹਰਹੀ
ਹਿਰਦੇ ਦੇ ਵਿੱਚੋਂ ਸਾਰੇ ਵਿਕਾਰਾਂ ਨੂੰ ਛੱਡ ਰਹੇ ਹਨ।
ਪੁਰਮੈ ਗਵਨੇ ਪੁਨ ਗੁਣ ਖਾਨੇ
ਗੁਣਾਂ ਦੀ ਖਾਨ ਗੁਰੂ ਨਾਨਕ ਦੇਵ ਮਹਾਰਾਜ ਜੀ ਨਗਰ ਦੇ ਵਿੱਚ ਪ੍ਰਵੇਸ਼ ਹੋਏ ਨੇ।
ਧਰਮਸ਼ਾਲ ਇੱਕ ਰਚੀ ਮਹਾਨੇ
ਬਹੁਤ ਹੀ ਸੁੰਦਰ ਧਰਮਸ਼ਾਲਾ ਸਤਿਗੁਰਾਂ ਨੇ ਉੱਥੇ ਬਣਵਾਈ ਹੈ।
ਨਾਮਦਾਨ ਇਸ਼ਨਾਨ ਦ੍ਰਿੜਾਇਓ
ਸਤਿਗੁਰਾਂ ਨੇ ਪਹਿਲਾਂ ਵਾਂਗ ਨਾਮਦਾਨ ਤੇ ਇਸ਼ਨਾਨ ਦ੍ਰਿੜ ਕਰਵਾਇਆ ਹੈ।
ਸਿੱਖੀ ਮਗ ਤਿਸ ਦੇਸ ਚਲਾਇਓ
ਸਿੱਖੀ ਪੰਥ ਉਸ ਦੇਸ਼ ਦੇ ਵਿੱਚ ਸਤਿਗੁਰਾਂ ਨੇ ਚਲਾ ਦਿੱਤਾ ਹੈ।
ਮਹਿਮਾ ਪੁਰਮੈ ਵਧੀ ਅਪਾਰਾ
ਸਤਿਗੁਰਾਂ ਦੀ ਨਗਰ ਦੇ ਵਿੱਚ ਬਹੁਤ ਹੀ ਵਡਿਆਈ ਫੈਲ ਗਈ ਹੈ।
ਜਿੱਦਾਂ ਸ਼ਬਦ ਗੁਰ ਕਰੇ ਉਚਾਰਾ
ਗੁਰੂ ਸਾਹਿਬ ਜੀ ਨੇ ਉੱਥੇ ਕਾਫੀ ਸ਼ਬਦ ਗੁਰਬਾਣੀ ਦੇ ਉਚਾਰਨ ਕੀਤੇ ਨੇ। ਉਹਨਾਂ ਲੋਕਾਂ ਨੇ ਸ਼ਬਦ ਸਤਿਗੁਰਾਂ ਦੇ ਕਾਗਜ਼ਾਂ ਦੇ ਉੱਪਰ ਲਿਖ ਲੈਣਾ ਕੀਤੇ ਨੇ।
ਬੜੇ ਪ੍ਰੀਤ ਤੋਂ ਕੀਰਤ ਕਰ ਰਹੀ
ਸੋ ਪ੍ਰੇਮ ਧਾਰ ਕਰਕੇ ਸਤਿਗੁਰਾਂ ਦੀ ਗੁਰਬਾਣੀ ਦੇ ਸ਼ਬਦ ਉੱਥੇ ਦੇ ਲੋਕ ਪੜ੍ਹਦੇ ਹਨ।
ਸ੍ਰੀ ਨਾਨਕ ਮੈਂ ਸ਼ਰਧਾ ਧਾਰ
ਸਤਿਗੁਰੂ ਨਾਨਕ ਦੇ ਮਹਾਰਾਜ ਜੀ ਦੇ ਵਿੱਚ ਸ਼ਰਧਾ ਰੱਖਦੇ ਹਨ।
ਤੈਂ ਇੱਕ ਪੰਡਿਤ ਰਹਿਤ ਸੁਜਾਨਾ
ਉਸ ਭਾਈ ਬਾਲਾ ਜੀ ਕਹਿੰਦੇ ਉੱਥੇ ਇੱਕ ਪੰਡਿਤ ਜਿਹੜਾ ਬੜਾ ਸਿਆਣਾ ਸੀ ਰਹਿੰਦਾ ਹੈ।
ਸਭ ਵਿਦਿਆ ਮੈਂ ਨਿਪੁੰਨ ਨਿਧਾਨਾ
ਸਾਰੇ ਪ੍ਰਕਾਰ ਦੀ ਜਿਹੜੀ ਵਿਦਿਆ ਉਹਦੇ ਵਿੱਚ ਨਿਪੁੰਨ ਸੀ। ਬਹੁਤ ਭਾਰੀ ਵਿਦਵਾਨ ਸੀ ਵਿਦਿਆ ਪ੍ਰਾਪਤ ਕੀਤੀ ਹੋਈ ਸੀ ਉਸਨੇ।
ਸ੍ਰੀ ਨਾਨਕ ਮਹਿਮਾ ਤਿੰਨ ਸੁਣੇ
ਉਸ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮਹਿਮਾ ਸੁਣੀ ਹੈ।
ਦਰਸ਼ਨ ਕਰੋ ਹਿਰਦੈ ਆਸ ਗੁਣੇ
ਹਿਰਦੇ ਦੇ ਵਿੱਚ ਵਿਚਾਰ ਕੀਤੀ ਕਿ ਮੈਂ ਜਿਨ੍ਹਾਂ ਦੀ ਇੰਨੀ ਭਾਰੀ ਵਡਿਆਈ ਹੋਈ ਹੈ ਐਸੇ ਸਤਿਗੁਰਾਂ ਦੇ ਜਾ ਕੇ ਜ਼ਰੂਰ ਦਰਸ਼ਨ ਕਰਾਂ ਇੱਕ ਵਾਰੀ।
ਪੁਸਤਕ ਲੱਦੇ ਉਸਤ ਜਿਨ ਦੋ
ਗੁਰੂ ਪਿਆਰੋ ਇੰਨਾ ਵਿਦਿਆ ਉਸਨੇ ਪੜ੍ਹੀ ਸੀ ਇੰਨੀਆਂ ਕਿਤਾਬਾਂ ਉਹਨੇ ਪੜ੍ਹੀਆਂ ਸਨ। ਦੋ ਉਸਨੇ ਊਠ ਕਿਤਾਬਾਂ ਦੇ ਨਾਲ ਲੱਦੇ ਹੋਏ ਸਨ ਪੋਥੀਆਂ ਦੇ ਨਾਲ।
ਗਮਨਤ ਸੰਗ ਰਹਿਤ ਹੈ ਸੋ
ਜਿੱਥੇ ਵੀ ਜਾਂਦਾ ਦੋ ਊਠ ਕਿਤਾਬਾਂ ਦੇ ਲੱਦ ਕਰਕੇ ਨਾਲ ਹੀ ਲੈ ਕੇ ਜਾਂਦਾ ਸੀ।
ਸਾਲ ਗ੍ਰਾਮ ਗਲੇ ਮੈਂ ਪਾਵਾ
ਗਲ ਦੇ ਵਿੱਚ ਪੱਥਰ ਪਾਇਆ ਹੋਇਆ ਸਾਲ ਗ੍ਰਾਮ ਨਾਮ ਦਾ ਪੱਥਰ ਉਸ ਆਪਣੇ ਗਲ ਵਿਚ ਪਾਇਆ ਧਾਗੇ ਦੇ ਵਿਚ ਪਰੋ ਕੇ
ਤਿੰਨਵੇਂ ਦਵਾਦਸ ਤਿਲਕ ਲਗਾਵਾ
ਇਸ ਪ੍ਰਕਾਰ ਸਰੀਰ ਦੇ ਉਪਰ ਉਸਨੇ 12 ਤਿਲਕ ਲਾਏ ਹੋਏ ਹਨ
ਜੈ ਬੈਠੇ ਬੇਦੀ ਕੁਲ ਦੀਪਾ
ਬੇਦੀ ਕੁਲ ਦੇ ਦੀਪ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਬੈਠੇ ਹੋਏ ਸਨ
ਤੂੰ ਪੰਡਿਤ ਚੱਲ ਆਯੋ ਸਮੀਪਾ
ਉਹ ਜਿਹੜਾ ਪੰਡਿਤ ਸੀ ਚੱਲ ਕਰਕੇ ਮਹਾਰਾਜ ਦੇ ਕੋਲ ਆ ਗਿਆ ਹੈ
ਬੋਲੋ ਰਾਮ ਰਾਮ ਕਹੋ
ਕਰਕੇ ਰਾਮ ਰਾਮ ਕਹਿ ਕੇ ਬੋਲਿਆ ਸਤਿਗੁਰਾਂ ਦੇ ਨਾਲ
ਵਿਦਿਆ ਗਰਭ ਰਹੇ ਔਰ ਭਰ ਕੇ
ਉਹਦੇ ਹਿਰਦੇ ਦੇ ਵਿਚ ਵਿਦਿਆ ਦਾ ਬੜਾ ਅਭਿਮਾਨ ਹੈ ਬੜਾ ਜਿਆਦਾ ਹੰਕਾਰ ਹੈ ਕਿ ਮੈਂ ਬੜਾ ਭਾਰੀ ਵਿਦਵਾਨ ਹਾਂ
ਬੋਲੋ ਬਹਰੋ ਬਚਨ ਦੁਰਾਸਾ
ਫਿਰ ਇਸ ਤਰੀਕੇ ਨਾਲ ਖੋਟੇ ਭੈੜੇ ਬਚਨ ਬੋਲਿਆ ਉਹ ਵੀ
ਸੰਤ ਹੋਏ ਕਿਉਂ ਖਾਵਤ ਮਾਸਾ
ਲੱਗਾ ਕਿ ਸੰਤ ਹੋ ਕਰਕੇ ਤੁਸੀਂ ਮਾਸ ਕਿਉਂ ਖਾਂਦੇ ਹੋ
ਕਿਉਂ ਤਨ ਉਪਰ ਚਰਮੋ ਲੀਨਾ
ਇਸ ਪ੍ਰਕਾਰ ਤੁਸੀਂ ਤਨ ਦੇ ਉਪਰ ਇਸ ਤਰ੍ਹਾਂ ਦਾ ਕੱਪੜਾ ਕਿਉਂ ਲਿਆਇਆ ਕਿਉਂਕਿ ਪਹਿਲਾਂ ਇਹ ਜਿਹੜੇ ਲੋਕ ਇਹਨਾਂ ਇਸ ਦੇਸ਼ ਦੇ ਲੋਕ ਸਨ ਉਹਨਾਂ ਨੇ ਆ ਕੇ ਮਹਾਰਾਜ ਅੱਗੇ ਦੁੰਬਾ ਰੱਖਿਆ ਸੀ ਇਸ ਕਰਕੇ ਕਹਿੰਦੇ ਤੁਸੀਂ ਮਾਸ ਕਿਉਂ ਖਾਂਦੇ ਹੋ ਸਰੀਰ ਉਪਰ ਇਸ ਪ੍ਰਕਾਰ ਦੇ ਕੱਪੜੇ ਕਿਉਂ ਪਾਏ ਹਨ
ਇਹ ਤੁਮ ਕਰਮ ਵਿਪਰਜੈ ਕੀਨਾ
ਕਹਿੰਦਾ ਕਿ ਇਹ ਤੁਸੀਂ ਜਿਹੜੇ ਕਰਮ ਕਰਦੇ ਉਲਟ ਕਰਦੇ ਹੋ
ਗੁਰ ਉਪਰ ਗਤ ਉਪਰ ਤਬ ਥੀ ਪੁਸ਼ਤੀਨ
ਸਰਕਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਉਪਰ ਉਸ ਵਕਤ ਪੁਸ਼ਤੀਨ ਸੀ
ਸੁਣ ਪੰਡਿਤ ਕੇ ਬਚਨ ਪ੍ਰਵੀਨ
ਇਸ ਤਰ੍ਹਾਂ ਉਹ ਪੰਡਿਤ ਚਤਰ ਜਿਹੜਾ ਪੰਡਿਤ ਸੀ ਉਸ ਦੇ ਜਦੋਂ ਸਤਿਗੁਰਾਂ ਨੇ ਬਚਨ ਸੁਣੇ ਹਨ
ਸਿੱਖਿਆ ਦੇਣ ਹੇਤ ਤੇ ਸੰਗਾ
ਉਸ ਪੰਡਿਤ ਨੂੰ ਸਿੱਖਿਆ ਦੇਣ ਦੇ ਵਾਸਤੇ ਤੇ ਉਹਦੇ ਹਿਰਦੇ ਦੇ ਵਿਚੋਂ ਵਿਦਿਆ ਦਾ ਹੰਕਾਰ ਦੂਰ ਕਰਨ ਦੇ ਵਾਸਤੇ
ਉਚਰੋ ਸ਼ਬਦ ਸੋ ਪ੍ਰੇਮ ਮੰਗਾ
ਸਤਿਗੁਰਾਂ ਨੇ ਪ੍ਰੇਮ ਦੇ ਉਤਸ਼ਾਹ ਦੇ ਨਾਲ ਇਹ ਸ਼ਬਦ ਉਸ ਵਕਤ ਉਚਾਰਨ ਕੀਤਾ ਹੈ
ਮੁਖ ਵਾਂਗ ਸਲੋਕ ਮਹੱਲਾ ਪਹਿਲਾ ਪੜ ਪੜ ਗੱਡੀ ਲੱਦੀਆਂ ਹੈ ਪੜ ਪੜ ਭਰੀ ਸਾਥ
ਇਹ ਸਲੋਕ ਮਹੱਲਾ ਪਹਿਲਾ ਮਹਾਰਾਜ ਨੇ ਉੱਥੇ ਉਚਾਰਨ ਕੀਤਾ ਹੈ ਆਸਾ ਦੀ ਵਾਰ ਦੇ ਵਿਚ ਜੋ ਆਪਾਂ ਰੋਜ਼ ਅੰਮ੍ਰਿਤ ਵੇਲੇ ਸਰਵਣ ਕਰਦੇ ਹਾਂ ਮਹਾਰਾਜ ਕਹਿੰਦੇ ਪੜ ਪੜ ਗੱਡੀ ਲੱਦੀ ਹੈ ਇਹਨੇ ਦੋ ਊਠ ਕਿਤਾਬਾਂ ਦੇ ਨਾਲ ਪੜ ਪੜ ਕੇ ਲੱਦੇ ਹੋਏ ਸਨ ਗਰੀਬ ਨਵਾਜ਼ ਜੀ ਕਹਿੰਦੇ ਪੜ ਪੜ ਕੇ ਭਾਵੇਂ ਕਿਤਾਬਾਂ ਦੇ ਨਾਲ ਗੱਡੇ ਲੱਦ ਲਈਏ ਅਥਵਾ ਗੱਡੀਆਂ ਭਰ ਲਈਏ ਕਿਤਾਬਾਂ ਦੇ ਨਾਲ ਪੜ ਪੜ ਭਰੀ ਹੈ ਸਾਥ ਤੇ ਪੰਡਾਂ ਬੰਨ ਬੰਨ ਕੇ ਆਪਣੇ ਨਾਲ ਉਹਨਾਂ ਕਿਤਾਬਾਂ ਦੀਆਂ ਚੁੱਕੀ ਫਰੀਏ
ਪੜ ਪੜ ਬੇੜੀ ਪਾਈ ਹੈ ਪੜ ਪੜ ਗੱਡੀਆਂ ਖਾਤ
ਜੇ ਕਿਤੇ ਸਮੁੰਦਰੀ ਜਹਾਜ਼ ਤੇ ਸਫ਼ਰ ਕਰਨਾ ਪੈ ਜਾਵੇ ਤੇ ਉਹ ਸਾਰਾ ਜਹਾਜ਼ ਹੀ ਕਿਤਾਬਾਂ ਦੇ ਨਾਲ ਭਰ ਲਿਆ ਜਾਵੇ ਜੇ ਬੇੜੀ ਦੇ ਨਾਲ ਕੋਈ ਨਦੀ ਨਹਿਰ ਦਰਿਆ ਪਾਰ ਕਰਨਾ ਪੈ ਜਾਵੇ ਬੇੜੀ ਕਿਤਾਬਾਂ ਦੇ ਨਾਲ ਭਰ ਲਈ ਜਾਵੇ ਤੇ ਪੜ ਪੜ ਗੱਡੀ ਹੈ ਖਾਤ ਖਾਤ ਨਾਮ ਟੋਏ ਦਾ ਹੁੰਦਾ ਟੋਏ ਪੁੱਟ ਕਰਕੇ ਉਹ ਕਿਤਾਬਾਂ ਦੇ ਨਾਲ ਭਰ ਲੈ ਜਾਣ ਅਥਵਾ ਵੱਡੀਆਂ ਵੱਡੀਆਂ ਲਾਇਬ੍ਰੇਰੀਆਂ ਕਿਤਾਬਾਂ ਦੀਆਂ ਬਣਾ ਲਈਆਂ ਜਾਣ ਸੰਸਾਰ ਭਰ ਦੀਆਂ ਵਿਦਵਾਨਾਂ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਉਹਨਾਂ ਲਾਇਬ੍ਰੇਰੀਆਂ ਦੇ ਵਿਚ ਇਕੱਠੀਆਂ ਕਰ ਲਈਆਂ ਜਾਣ
ਪੜਿਆ ਜੇਤੇ ਬਰਸ ਬਰਸ ਪੜਿਆ ਜੇਤੇ ਮਾਸ
ਜਿੰਨੇ ਵੀ ਆਪਾਂ ਨੂੰ ਬੜੇ ਉਮਰ ਦੇ ਪ੍ਰਾਪਤ ਹੋਏ ਨੇ ਸਾਰੇ ਉਮਰ ਆਪਾਂ ਪੜ੍ਹਦੇ ਰਹੀਏ ਤੇ ਫਿਰ ਜਿੰਨੇ ਮਹੀਨੇ ਉਹਨਾਂ ਸਾਲਾਂ ਦੇ ਵਿਚ ਆਪਣੇ ਪਾਸ ਨੇ ਉਮਰ ਦੇ ਵਿਚੋਂ ਉਹ ਸਾਰੇ ਮਹੀਨੇ ਆਪਾਂ ਇਸ ਪ੍ਰਕਾਰ ਦੀ ਵਿਦਿਆ ਸਕੂਲਾਂ ਦੇ ਵਿਚੋਂ ਕਾਲਜਾਂ ਦੇ ਵਿਚੋਂ ਯੂਨੀਵਰਸਿਟੀਆਂ ਦੇ ਵਿਚੋਂ ਲਾਇਬ੍ਰੇਰੀਆਂ ਦੇ ਵਿਚੋਂ ਜਾ ਕੇ ਕਿਤਾਬਾਂ ਪੜ੍ਹਦੇ ਰਹੀਏ
ਪੜਿਆ ਜੇਤੀ ਆਰਜਾ ਪੜਿਆ ਜੇਤੇ ਸਾਸ
ਜਿੰਨੀ ਵੀ ਆਰਜਾ ਆਪਾਂ ਨੂੰ ਉਮਰ ਪ੍ਰਾਪਤ ਹੋਈ ਸਾਰੀ ਉਮਰ ਪੜ੍ਹਦੇ ਰਹੀਏ ਜਿੰਨੇ ਆਪਣੇ ਕੋਲ ਸਾਹ ਨੇ ਸਾਹ ਕੋਈ ਖਾਲੀ ਨਾ ਜਾਵੇ ਹਰ ਵਕਤ ਆਪਾਂ ਪੜ੍ਹਦੇ ਹੀ ਰਹੀਏ
ਨਾਨਕ ਲੇਖਾ ਇੱਕ ਗੱਲ ਹੋਰ ਮੈਂ ਚੱਕਣਾ ਝਾਕ
ਮਹਾਰਾਜ ਉਸ ਪੰਡਿਤ ਨੂੰ ਕਹਿੰਦੇ ਨੇ ਲੇਖੇ ਵਿਚ ਤਾਂ ਇੱਕ ਗੱਲ ਹੀ ਪੈਂਦੀ ਹੈ ਉਹ ਕਿਹੜੀ ਹੈ ਨਾਮ ਜਪਣਾ ਲੇਖੇ ਵਿਚ ਤਾਂ ਨਾਮ ਜਪਣਾ ਹੀ ਪੈਣਾ ਹੈ ਇਹ ਇਸ ਪ੍ਰਕਾਰ ਪੜ੍ਹੀਆਂ ਹੋਈਆਂ ਕਿਤਾਬਾਂ ਲੇਖੇ ਦੇ ਵਿਚ ਨਹੀਂ ਆਉਣੀਆਂ ਕਿਉਂਕਿ ਉਹਨਾਂ ਦੇ ਵਿਚ ਜਿਹੜਾ ਨਾਮ ਦੀ ਉਪਮਾ ਕੀਤੀ ਹੋਈ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਦੁਨਿਆਵੀ ਪੜ੍ਹਾਈ ਕਰਕੇ ਤਾਂ ਮਨੁੱਖ ਦੇ ਅੰਦਰ ਇਸ ਤਰ੍ਹਾਂ ਡਿਗਰੀਆਂ ਪ੍ਰਾਪਤ ਕਰਕੇ ਉੱਚ ਵਿਦਿਆ ਪ੍ਰਾਪਤ ਕਰਕੇ ਹੰਕਾਰ ਹਉਮੈ ਪ੍ਰਾਪਤ ਪੈਦਾ ਹੁੰਦੀ ਹੈ ਕਿ ਮੈਂ ਬਹੁਤਾ ਪੜ੍ਹਿਆ ਹਾਂ ਜਿਸ ਤਰ੍ਹਾਂ ਇਹ ਪੰਡਿਤ ਦੇ ਹਿਰਦੇ ਦੇ ਵਿਚ ਅਭਿਮਾਨ ਹੰਕਾਰ ਹੈ ਇਸ ਕਰਕੇ ਮਹਾਰਾਜ ਕਹਿੰਦੇ ਇਹ ਬਹੁਤੀਆਂ ਝੱਖਾਂ ਮਾਰਨ ਵਾਲੀ ਗੱਲ ਹੁੰਦੀ ਹੈ
ਦੋਹਰਾ ਸੁਣ ਪੰਡਿਤ ਬਿਨ ਸਤਿਗੁਰੂ ਮਾਰਗ ਹਾਥ ਨਾ ਆਏ
ਮਹਾਰਾਜ ਕਹਿੰਦੇ ਪੰਡਿਤ ਜੀ ਸੁਣੋ ਸਤਿਗੁਰਾਂ ਦੇ ਬਿਨਾਂ ਸੱਚੇ ਸਤਿਗੁਰ ਦੇ ਬਾਜੋਂ ਮੁਰਸ਼ਦ ਦੇ ਪਾਸੋਂ ਜਿਹੜਾ ਰਸਤਾ ਹੈ ਉਹ ਹੱਥ ਵਿਚ ਨਹੀਂ ਆਉਂਦਾ ਅਸਲੀ ਜਿਹੜਾ ਧਰਮ ਦਾ ਰਸਤਾ ਪ੍ਰਾਪਤ ਸਤਿਗੁਰਾਂ ਤੋਂ ਬਿਨਾਂ ਨਹੀਂ ਹੋ ਸਕਦਾ
ਬਿਨ ਤਾਰੀ ਤਾਰੋ ਤਿਰਿਓ ਖੁੱਲੇ ਨਾ ਕਰਿਓ ਪਾਏ
ਮਹਾਰਾਜ ਉਦਾਹਰਣ ਦਿੰਦੇ ਨੇ ਜਿਹੜਾ ਜੰਦਰਾ ਵੱਜਾ ਹੋਇਆ ਲੱਗਾ ਹੋਇਆ ਜੰਦਰਾ ਚਾਬੀ ਤੋਂ ਬਿਨਾਂ ਖੁੱਲ ਨਹੀਂ ਸਕਦਾ ਭਾਵੇਂ ਲੱਖਾਂ ਯਤਨ ਕਰ ਲੈ ਜਾਣ ਇਸੇ ਤਰ੍ਹਾਂ ਇਹ ਜਿਹੜਾ ਭਰਮ ਦਾ ਜੰਦਰਾ ਪਿਆ ਹੋਇਆ ਸਤਿਗੁਰਾਂ ਦੇ ਬਿਨਾਂ ਖੁੱਲ ਨਹੀਂ ਸਕਦਾ ਜੇ ਸੋ ਚੰਦਾ ਉਗਵਹਿ ਸੂਰਜ ਚੜਿਆ ਹਜ਼ਾਰ ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਭਾਵੇਂ ਕਰੋੜਾਂ ਚੰਦਰਮਾ ਕਰੋੜਾਂ ਸੂਰਜ ਚੜ ਜਾਣ, ਬਾਹਰ ਦਾ ਬੇਸ਼ੱਕ ਚਾਨਣਾ ਹੋ ਜਾਵੇਗਾ, ਬਾਹਰ ਦਿਸਦਾ ਚਾਨਣਾ ਦਿਲ ਅੰਧਿਆਰੀ ਰਾਤ। ਬਾਹਰ ਦਾ ਭਾਵੇਂ ਆਪਾਂ ਨੂੰ ਚਾਨਣਾ ਦਿਸਦਾ, ਹਿਰਦੇ ਦੇ ਵਿੱਚ ਆਪਣੇ ਸਾਰਿਆਂ ਦੀ ਅਗਿਆਨਤਾ ਹੈ। ਇਸ ਕਰਕੇ ਇਹ ਭਾਵੇਂ ਕਰੋੜਾਂ ਸੂਰਜ ਚੰਦਰਮਾ ਚੜ ਜਾਣ, ਹਿਰਦੇ ਦਾ ਹਨੇਰਾ ਦੂਰ ਨਹੀਂ ਹੋ ਸਕਦਾ, ਉਹ ਹਨੇਰੇ ਨੂੰ ਦੂਰ ਕਰਨ ਵਾਲੇ ਸਤਿਗੁਰੂ ਸਾਹਿਬ ਜੀ ਹਨ। ਇਸੇ ਪ੍ਰਕਾਰ ਇਹ ਭਰਮ ਦੇ ਜਿਹੜੇ ਤਖ਼ਤੇ ਚੜੇ ਹੋਏ ਨੇ, ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਬਿਨਾਂ ਕੋਈ ਖੋਲ ਨਹੀਂ ਸਕਦਾ, ਭਾਵੇਂ ਕੋਈ ਲੱਖਾਂ ਹੀ ਯਤਨ ਕਰ ਲੇ, ਕਿੱਥੇ ਮਰਜ਼ੀ ਜਾ ਕੇ ਪੜ੍ਹਦਾ ਫਿਰੇ, ਕਿੰਨੀ ਮਰਜ਼ੀ ਵਿਦਿਆ ਪੜ੍ਹ ਲਵੇ, ਇਸ ਪ੍ਰਕਾਰ ਗ੍ਰੰਥਾਂ ਨੂੰ ਪੜ੍ਹਨ ਦੇ ਨਾਲ ਇਹ ਸਭ ਕੁਝ ਪ੍ਰਾਪਤ ਨਹੀਂ ਹੁੰਦਾ ਹੈ।
ਚੌਪਈ ਪੂਰਨ ਪੁੰਜ ਪੁੰਨ ਜਬ ਹੋਏ,
ਸਤਿਗੁਰੂ ਜੀ ਕਹਿੰਦੇ ਜਦੋਂ ਪੁੰਜ ਮਨੁੱਖ ਦੇ ਬਹੁਤ ਸਾਰੇ ਪੁੰਨ ਇਕੱਠੇ ਹੋ ਜਾਣ,
ਮਿਲੇ ਗੁਰੂ ਉਪਦੇਸ਼ਾਂ ਸੋਏ,
ਪੁੰਨਾਂ ਦੇ ਕਰਕੇ ਬਹੁਤ ਸਾਰੇ ਨਿਸ਼ਕਾਮ ਕੀਤੇ ਹੋਏ ਪੁੰਨਾਂ ਕਰਕੇ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਜਦੋਂ ਗੁਰੂ ਮਿਲ ਜਾਵੇ ਫਿਰ ਗੁਰੂ ਸਿੱਖ ਨੂੰ ਉਪਦੇਸ਼ ਦਿੰਦਾ ਹੈ।
ਸਾਰ ਲਖਾਵੇਂ ਜਾਵੇ,
ਇਸ ਪ੍ਰਕਾਰ ਅਸਲੀ ਚੀਜ਼ ਕਿਹੜੀ ਹੈ, ਨਕਲੀ ਚੀਜ਼ ਕਿਹੜੀ ਹੈ, ਗੁਰੂ ਦੇ ਕੋਲੋਂ ਪਤਾ ਲੱਗਦਾ। ਸਾਰ ਅਸਾਰ ਸੱਚ ਤੇ ਝੂਠ ਦਾ ਪਤਾ ਗੁਰੂ ਸਾਹਿਬ ਜੀ ਜਣਾਉਂਦੇ ਹਨ, ਜਦੋਂ ਜਣਾ ਦਿੰਦੇ ਹਨ ਉਸ ਵਕਤ।
ਗ੍ਰਹਿਣ ਤਿਆਗ ਨੂੰ ਜਾਣੇ ਤਵੇ,
ਉਦੋਂ ਮਨੁੱਖ ਜਾਣ ਲੈਂਦਾ ਕਿ ਕਿਹੜੀ ਵਸਤੂ ਮੈਨੂੰ ਹਿਰਦੇ ਵਿੱਚ ਧਾਰਨ ਕਰਨੀ ਚਾਹੀਦੀ ਹੈ, ਕਿਹੜੀ ਮੈਨੂੰ ਛੱਡਣੀ ਚਾਹੀਦੀ। ਸੰਸਾਰ ਅਸਤ ਹੈ, ਆਤਮਾ ਸਤ ਵਸਤੂ ਹੈ। ਇਸ ਪ੍ਰਕਾਰ ਉਹ ਜਿਹੜੀ ਚੀਜ਼ ਧਾਰਨ ਕਰਨ ਵਾਲੀ ਸਿੱਖ ਉਹ ਧਾਰਨ ਕਰ ਲੈਂਦਾ, ਜਿਹੜੀ ਤਿਆਗਣ ਵਾਲੀ ਹੈ ਗੁਰੂ ਦੇ ਆਖੇ ਲੱਗ ਕੇ ਸਿੱਖ ਉਹਦਾ ਤਿਆਗ ਕਰ ਦਿੰਦਾ ਹੈ।
ਬੇਟਾ ਪਰਮ ਚਿੱਤ ਸ਼ਾਂਤੀ ਪਾਏ,
ਜਿਹੜਾ ਮਨ ਦੇ ਵਿੱਚ ਭਰਮ ਪਿਆ ਹੋਇਆ ਸੰਸਾਰ ਆਪਾਂ ਨੂੰ ਸੱਚਾ ਲੱਗ ਰਿਹਾ, ਇਹ ਭਰਮ ਜਿਹੜਾ ਮਿਟ ਜਾਂਦਾ, ਚਿੱਤ ਨੂੰ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ।
ਅਨਕ ਕਲਪਨਾ ਹਿਰਦੈ ਨਸਾਏ,
ਸਾਰੀਆਂ ਕਲਪਨਾ ਜੋ ਮਨੁੱਖ ਹਰ ਵਕਤ ਕਲਪਦਾ ਰਹਿੰਦਾ, ਪੁਰਨੇ ਕਰਦਾ ਰਹਿੰਦਾ, ਆਉਣ ਬਾਰੇ ਭਵਿੱਖ ਦੇ ਬਾਰੇ ਸੋਚਦਾ ਰਹਿੰਦਾ, ਪਿਛਲੇ ਸਮੇਂ ਬਾਰੇ, ਇਸ ਪ੍ਰਕਾਰ ਸਾਰੀ ਕਲਪਨਾ ਨਾਸ਼ ਹੋ ਜਾਂਦੀ ਹੈ।
ਬਹਿਰ ਵੇਖ ਪਰ ਦ੍ਰਿਸ਼ਟ ਨਾ ਧਾਰੇ,
ਫਿਰ ਬਾਹਰਲਾ ਜਿਹੜਾ ਭੇਖ ਦਿਸ ਰਿਹਾ ਇਹਨਾਂ ਨੇਤਰਾਂ ਦੇ ਨਾਲ, ਇਹਦੇ ਉੱਪਰ ਮਨੁੱਖ ਫਿਰ ਆਪਣੀ ਨਿਗਾਹ ਨਹੀਂ ਟਿਕਾਉਂਦਾ ਹੈ।
ਅੰਤਰਮੁਖੀ ਬ੍ਰਿਤ ਕੋ ਪਾਰ,
ਜਿਹੜੀ ਆਪਣੀ ਬਿਰਤੀ ਹੈ ਅੰਤਰਮੁਖੀ ਕਰ ਲੈਂਦਾ, ਮਨ ਨੂੰ ਆਪਣੇ ਅੰਦਰ ਟਿਕਾਉਣ ਦੀ ਕੋਸ਼ਿਸ਼ ਕਰਦਾ, ਐਸੀ ਬਿਰਤੀ ਦੀ ਪਾਲਣਾ ਕਰਦਾ ਹੈ ਸਿੱਖ।
ਹੁਣ ਪੰਡਤ ਤੋਰ ਲਿਓ ਵਿਚਾਰੇ,
ਰਿਵਾਜ ਕਹਿੰਦੇ ਪੰਡਤ ਜੀ ਸੁਣ ਲਵੋ, ਇਸ ਤਰ੍ਹਾਂ ਦੀ ਆਪਣੇ ਹਿਰਦੇ ਵਿੱਚ ਵਿਚਾਰ ਕਰ ਲਓ ਤੁਸੀਂ।
ਜਬ ਲੋ ਮਨ ਹੈ ਵਿਸ਼ਾ ਵਿਕਾਰ,
ਸਿਰ ਚੱਕ ਇਹ ਜਿਹੜਾ ਮਨ ਹੈ ਸੰਸਾਰ ਦੇ ਵਿਸ਼ਿਆਂ ਵਿਕਾਰਾਂ ਦੇ ਵਿੱਚ, ਰਸਾਂ ਨੂੰ ਭੋਗਣ ਦੇ ਵਿੱਚ ਲੱਗਾ ਹੋਇਆ, ਖਾਣ ਪੀਣ ਦੇ ਵਿੱਚ ਹੋਰ ਜਿਹੜੇ ਵਿਕਾਰ ਹਨ ਉਹਨਾਂ ਨੂੰ ਭੋਗਣ ਚ ਲੱਗਾ ਰਹਿੰਦਾ ਹੈ।
ਬਹਿਰ ਭੇਖ ਤਬ ਲੋ ਸਭ ਕਾਚਾ,
ਉਹਨਾਂ ਚਿਰ ਤੱਕ ਜਿਹੜਾ ਪੰਡਿਤ ਜੀ ਬਾਹਰਲਾ ਤੁਸੀਂ ਭੇਖ ਬਣਾਈ ਫਿਰਦੇ ਹੋ ਨਾ, ਇਸ ਪ੍ਰਕਾਰ ਤਿਲਕ ਲਾਏ ਤੁਸੀਂ ਬਾਰਾਂ ਤਰ੍ਹਾਂ ਦੇ, ਜਨੇਊ ਗਲ ਚ ਪਾਇਆ, ਬੋਦੀ ਛੱਡੀ ਹੋਈ ਹੈ, ਧੋਤੀ ਲਾਈ ਹੋਈ ਪਹਿਰੇ ਤੇ, ਇਸ ਪ੍ਰਕਾਰ ਧੋਤੀ ਪਹਿਨੀ ਹੋਈ ਤੁਸੀਂ, ਇਹ ਜਿਹੜਾ ਬਾਹਰਲਾ ਭੇਖ ਹੈ ਨਾ ਉਹਨਾਂ ਚਿਰ ਤੱਕ ਝੂਠਾ ਹੈ, ਕੱਚਾ ਹੈ, ਜਿੰਨਾ ਚਿਰ ਤੱਕ ਹਿਰਦੇ ਦੇ ਵਿੱਚ ਤੁਹਾਡੇ ਗੰਦ ਭਰਿਆ ਹੋਇਆ ਹੈ।
ਸੱਚ ਸੰਗ ਰੰਚਕ ਨਾ ਹੈ ਰਾਜਾ,
ਸੱਚ ਦੇ ਨਾਲ ਤੁਸੀਂ ਅੰਦਰੋਂ ਮਨ ਕਰਕੇ ਰਾਈ ਮਾਤਰ ਵੀ ਨਹੀਂ ਰੰਗੇ ਹੋਏ ਹੋ।
ਤਹਿ ਸੀਸ ਜਮ ਡੰਡ ਵਿਸਾਲਾ,
ਇਸ ਪ੍ਰਕਾਰ ਦਾ ਪਖੰਡ ਕਰਦੇ ਨੇ, ਬਾਹਰੋਂ ਚੋਲਾ ਪਾਉਂਦੇ ਨੇ, ਹਿਰਦੇ ਦੇ ਵਿੱਚ ਪਖੰਡ ਵਿਕਾਰ ਚੱਲਦੇ ਨੇ, ਮਹਾਰਾਜ ਕਹਿੰਦੇ ਨੇ ਉਹ ਅੰਤ ਸਮੇਂ ਉਹਨਾਂ ਦੇ ਸਿਰ ਦੇ ਵਿੱਚ ਜਮਾਂ ਦਾ ਡੰਡਾ ਵੱਜੇਗਾ ਬੜਾ ਭਾਰੀ।
ਸਦਾ ਫਸੇ ਤ੍ਰਿਸ਼ਨਾ ਕੇ ਜਲ,
ਹਮੇਸ਼ਾ ਹਿਰਦੇ ਦੇ ਵਿੱਚ ਤ੍ਰਿਸ਼ਨਾਵਾਂ ਚੱਲਦੀਆਂ ਰਹਿੰਦੀਆਂ ਨੇ, ਸਾਨੂੰ ਆਹ ਵੀ ਮਿਲ ਜੇ, ਸਾਨੂੰ ਮਾਇਆ ਪ੍ਰਾਪਤ ਹੋ ਜਾਵੇ, ਸਾਨੂੰ ਇਹ ਪਦਾਰਥ ਮਿਲ ਜਾਣ, ਇਸ ਪ੍ਰਕਾਰ ਸੰਸਾਰ ਦੇ ਸੁੱਖਾਂ ਦੀ ਪ੍ਰਾਪਤੀ ਹੋ ਜਾਵੇ।
ਕਾਮ ਕ੍ਰੋਧ ਮਦ ਮਾਨ ਮਲੀਨੇ,
ਕਾਮ ਦੇ ਵਿੱਚ, ਕ੍ਰੋਧ ਦੇ ਵਿੱਚ, ਮਦ ਹੰਕਾਰ ਦੇ ਵਿੱਚ, ਮਾਨ ਦੇ ਵਿੱਚ, ਇਸ ਦੇ ਵਿੱਚ ਸਦਾ ਮਲੀਨ ਰਹਿੰਦੇ ਨੇ। ਜਿਨ੍ਹਾਂ ਦੇ ਮਨਾਂ ਵਿੱਚ ਉਹ ਸਮਝੋ ਕਿ ਮਨ ਸਾਡੇ ਮਲੀਨ ਹਨ ਹਾਲੇ ਤੱਕ,
ਨਿਜ ਸਰੂਪ ਲੱਗੇ ਨਾ ਮਤ ਹੀਨੇ,
ਉਹ ਮਤ ਤੋਂ ਹੀਣੇ ਜਿਹੜੇ ਪੁਰਸ਼ ਨੇ ਆਪਣੇ ਨਿੱਜੀ ਆਤਮ ਸਰੂਪ ਨੂੰ ਜਾਣ ਨਹੀਂ ਸਕਦੇ।
ਪੂਰਬ ਪੁੰਨ ਪੁੰਜ ਹੋਏ ਜਾਵੇ,
ਪੂਰਬਲੇ ਕੀਤੇ ਹੋਏ ਨਿਸ਼ਕਾਮ ਕਰਮ ਸਮੂਹ ਇਕੱਠੇ ਹੋ ਜਾਣ,
ਮਿਲੇ ਕਿਰਪਾ ਕਰ ਸਤਿਗੁਰ ਤਵੇ,
ਜਦੋਂ ਪਰਮੇਸ਼ਰ ਦੀ ਦਇਆ ਹੁੰਦੀ ਮਨੁੱਖ ਉੱਪਰ ਤੇ ਪੂਰਾ ਸੱਚਾ ਗੁਰੂ ਪ੍ਰਾਪਤ ਹੁੰਦਾ ਉਸ ਵਕਤ,
ਨਿਜ ਸਰੂਪ ਕੋ ਉਹਨੇ ਦਿਖਾਈ,
ਫਿਰ ਗੁਰੂ ਕਿਰਪਾ ਕਰਦਾ, ਸਿਰ ਤੇ ਮੇਰਾ ਭਰਿਆ ਹੱਥ ਰੱਖਦਾ ਤੇ ਹਿਰਦੇ ਦੇ ਵਿੱਚੋਂ ਸਿੱਖ ਨੂੰ ਗਿਆਨ ਦਾ ਪ੍ਰਕਾਸ਼ ਕਰ ਦਿੰਦਾ ਹੈ।
ਭਰਮ ਕਰਮ ਤੇ ਲੇ ਛੋਡਾਈ,
ਇਹ ਜਿਹੜਾ ਭਰਮ ਪਿਆ ਹੋਇਆ ਤੇ ਕਰਮਾਂ ਦੇ ਵਿੱਚ ਜੀਵ ਫਸਿਆ ਰਹਿੰਦਾ, ਮਹਾਰਾਜ ਕਿਰਪਾ ਕਰਕੇ ਛੁਡਾ ਦਿੰਦੇ ਨੇ, ਮੁਕਤ ਕਰ ਦਿੰਦੇ ਹਨ।
ਹੰਤਾ ਤਿਆਗ ਸਰਵ ਦੁੱਖ ਹਰ ਹੈ,
ਤੇ ਸਰ ਜੀਵ ਫੇਰਾ ਜਿਹੜਾ ਸਿੱਖ ਹੈ ਉਹ ਸਰੀਰ ਦੀ ਹੰਗਤਾ ਛੱਡ ਦਿੰਦਾ, ਸਾਰੇ ਦੁੱਖ ਨਾਸ਼ ਹੋ ਜਾਂਦੇ ਨੇ।
ਪਰਾਲਬਦ ਸੋ ਭੋਜਨ ਕਰ ਹੀ,
ਜਿਹੜੇ ਪਰਾਲਬਦ ਉਹ ਭੋਗ ਲੈਂਦਾ ਹੈ।
ਕਾਹੇ ਵਸਤ ਕੀ ਰਹਿਣ ਆਸ,
ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਿਸੇ ਵੀ ਵਸਤੂ ਦੀ ਇੱਛਾ ਨਹੀਂ, ਆਸਾ ਨਹੀਂ ਧਾਰਦਾ ਹੈ।
ਹਿਰਦੇ ਆਨੰਦ ਸਦੀਵ ਨਿਰਾਸ,
ਹਿਰਦੇ ਦੇ ਵਿੱਚ ਆਨੰਦ ਧਾਰਨ ਕਰਕੇ ਰੱਖਦਾ, ਸਦਾ ਸੰਸਾਰ ਦੇ ਪਦਾਰਥਾਂ ਦੇ ਵੱਲੋਂ ਨਿਰਾਸ਼ ਹੋ ਜਾਂਦਾ, ਉਹ ਵਿਰਾਮਤਾ ਧਾਰਨ ਕਰ ਲੈਂਦਾ ਹੈ।
ਕਿਉ ਸੁਣ ਪੰਡਿਤ ਬੰਧਨ ਕੀਨੇ,
ਸੁਣ ਕਰਕੇ ਸਤਿਗੁਰਾਂ ਦੇ ਪਾਸੋਂ ਬਚਨ, ਉਹ ਜਿਹੜਾ ਪੰਡਿਤ ਸੀ ਨਾ ਉਹਨੇ ਨਮਸਕਾਰ ਕੀਤੀ ਚਰਨਾਂ ਉੱਪਰ।
ਹਿਰਦੇ ਦਵੈਤ ਮਤ ਰਹਿ ਗਈ ਪੀਨੇ,
ਹਿਰਦੇ ਦੇ ਵਿੱਚ ਉਹਦੇ ਜਿਹੜੀ ਦਵੈਤ ਭਾਵਨਾ ਸੀ ਨਾਸ਼ ਹੋ ਗਈ ਹੈ, ਮਤ ਜਿਹੜੀ ਹੈ ਉਹ ਇਸ ਪ੍ਰਕਾਰ ਪ੍ਰਾਪਤ ਹੋਈ ਉਸ ਨੂੰ ਸ੍ਰੇਸ਼ਟ।
ਅੰਤਰਜਾਮੀ ਜਾਨੀ ਉਰ ਕੇ,
ਇਸ ਪ੍ਰਕਾਰ ਸੋਚਣ ਲੱਗਾ ਕਿ ਅੰਤਰਜਾਮੀ ਨੇ, ਇਹ ਤਾਂ ਗੁਰੂ ਜੀ, ਇਹਨਾਂ ਨੇ ਮੇਰੀ ਹਿਰਦੇ ਦੀ ਸਾਰੀ ਗੱਲ ਬੁੱਝ ਲਈ ਹੈ।
ਅਸਕੂ ਤਾਲ ਸਤਿਗੁਰ ਕੀ,
ਇਸ ਤਰ੍ਹਾਂ ਸਤਿਗੁਰ ਮਹਾਰਾਜ ਦਾ ਤੇਜ ਪ੍ਰਤਾਪ ਭਾਈ ਸ਼ਕਤੀ ਮਹਾਰਾਜ ਦੀ ਕੌਣ ਸਹਾਰ ਸਕਦਾ ਹੈ।
ਕਹੂ ਬਚਨ ਪੰਡਿਤ ਕਹਿਤ ਜਾਵ,
ਮਹਾਰਾਜ ਨੇ ਬਚਨ ਕਿਤੇ ਪੰਡਿਤ ਜੀ ਤੁਸੀਂ ਕਿਸੇ ਪਾਸੇ ਵੱਲ ਜਾਣਾ ਕਰੋ,
ਆਪਣੋ ਗੁਰੂ ਕਰੋ ਜਿਤ ਪਾਵ,
ਕਿਸੇ ਨੂੰ ਜਾ ਕਰਕੇ ਪਹਿਲਾਂ ਆਪਣਾ ਗੁਰੂ ਧਾਰਨ ਕਰੋ।
ਸੁਣੋ ਸੰਤ ਆਪ ਕੇ ਡਾਂ ਜਾਈ,
ਉਸ ਵਕਤ ਪੰਡਿਤ ਕਹਿਣ ਲੱਗਾ ਸੰਤ ਜੀ ਸੁਣੋ, ਮੈਂ ਹੁਣ ਕਿਸ ਪਾਸੇ ਵੱਲ ਕਿਹੜੀ ਜਗ੍ਹਾ ਤੇ ਜਾਵਾਂ।
ਗੁਰੂ ਕਰੋ ਤੁਮ ਦੇਹੁ ਬਤਾਏ,
ਆਪ ਜੀ ਦੱਸੋ, ਜੋ ਆਪ ਜੀ ਕਹੋਗੇ ਮੈਂ ਉਹਨੂੰ ਹੀ ਜਾ ਕੇ ਗੁਰੂ ਧਾਰਨ ਕਰਾਂਗਾ।
ਸੁਣ ਪੁਨ ਬੋਲੇ ਕਿਰਪਾ ਨਿਧਾਨਾ,
ਕਰਕੇ ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਪੰਡਿਤ ਨੂੰ,
ਇਤ ਦਿਸ ਜਾਹੋ ਵੱਡੀ ਉਦਿਆਨਾ,
ਮਹਾਰਾਜ ਨੇ ਇਸ਼ਾਰਾ ਕੀਤਾ ਹੱਥ ਦੇ ਨਾਲ, ਇਸ ਪਾਸੇ ਵੱਲ ਚਲਾ ਜਾ, ਅੱਗੇ ਬੜਾ ਭਾਰੀ ਜੰਗਲ ਆਵੇਗਾ,
ਬੈਠੇ ਸੰਤ ਚਾਰ ਤੇ ਥਾਂ,
ਉੱਥੇ ਇੱਕ ਜਗ੍ਹਾ ਆਵੇਗੀ, ਉੱਥੇ ਚਾਰ ਸੰਤ ਬੈਠੇ ਹੋਣਗੇ,
ਤੈਨ ਪੁੱਛੋ ਸੋ ਦੇਹ ਬਤਾਏ,
ਉਹਨਾਂ ਨੂੰ ਜਾ ਕੇ ਪੁੱਛੀ ਕਿ ਮੈਂ ਕਿਨੂੰ ਧਾਰਨ ਗੁਰੂ ਧਾਰਨ ਕਰਾਂ, ਉਹ ਤੈਨੂੰ ਦੱਸ ਦੇਣਗੇ।
ਸਭ ਪੰਡਿਤ ਗਮਨਿਓ ਤਿਸ ਪਾਸਾ,
ਇਸ ਪ੍ਰਕਾਰ ਗੁਰੂ ਪਿਆਰੂ ਸਤਿਗੁਰਾਂ ਦਾ ਵਚਨ ਮੰਨ ਕੇ ਉਹ ਪੰਡਿਤ ਉਸ ਪਾਸੇ ਵੱਲ ਗਿਆ ਹੈ।
ਦੇਖੇ ਜਾਏ ਸੰਤ ਸੁਖ ਰਸ,
ਚਾਰ ਸੰਤ ਸੁਖਾਂ ਦੀ ਰਾਸ ਜਿੱਥੇ ਬੈਠੇ ਹੋਏ ਸਨ, ਉੱਥੇ ਜਾ ਕੇ ਪੰਡਿਤ ਨੇ ਵੇਖੇ ਹਨ।
ਕਹੀ ਹਕੀਕਤ ਬੰਧਨ ਕਰਕੇ
ਉਹਨਾਂ ਨੂੰ ਨਮਸਕਾਰ ਕੀਤੀ, ਫਿਰ ਸਾਰਾ ਆਪਣਾ ਹਾਲ ਸੁਣਾਇਆ ਪੰਡਿਤ ਨੇ।
ਦੁਬਧਾ ਰਹੇ ਹਿਰਦੇ ਮੈਂ ਭਰ ਕੇ,
ਹਿਰਦੇ ਦੇ ਵਿੱਚ ਬਹੁਤੀ ਦੁਬਧਾ ਪਈ ਹੋਈ ਹੈ ਪੰਡਿਤ ਜੀ ਦੇ।
ਬੋਲੇ ਸੰਤ ਜਾਣ ਤੇ ਹੇਤਾ,
ਉਹਦਾ ਹੇਤ ਜਾਣ ਕਰਕੇ, ਉਹਦਾ ਭਲਾ ਜਾਣ ਕਰਕੇ ਉਸ ਵਕਤ ਉਹ ਮਹਾਂਪੁਰਸ਼ ਬੋਲੇ ਹਨ।
ਸਭ ਗੁਰ ਅੱਗੇ ਬੀਚਨ ਕੀਤਾ,
ਲੱਗੇ ਕਿ ਅੱਗੇ ਇੱਕ ਘਰ ਹੈ, ਉਸ ਘਰ ਦੇ ਵਿੱਚ ਤੈਨੂੰ ਤੇਰਾ ਗੁਰੂ ਮਿਲੇਗਾ।
ਨਿਸ਼ਚਨ ਜਾ ਮੈਂ ਰਹਿਤ ਤਾਰੇ,
ਰਾਤ ਦਿਨ ਜਿਹਦੇ ਨਾਲ ਤੂੰ ਪ੍ਰੀਤੀ ਕਰਦਾ ਰਹਿੰਦਾ ਹੈ, ਐਸਾ ਜਿਹੜਾ ਗੁਰੂ ਹੈ ਤੇਰਾ, ਉਹ ਅੱਗੇ ਘਰ ਦੇ ਵਿੱਚ ਬੈਠਾ ਹੋਇਆ ਹੈ।
ਕਰੋ ਗੁਰੂ ਤੇ ਜਾਏ ਅਗਾਰੇ,
ਜਾ ਕਰਕੇ ਉਸ ਘਰ ਦੇ ਵਿੱਚ ਉਸ ਨੂੰ ਆਪਣਾ ਗੁਰੂ ਧਾਰਨ ਕਰ ਲੈਣਾ ਕਰ।
ਤੁਨ ਪੰਡਿਤ ਆਗੇ ਜਪ ਗਯੋ,
ਇਸ ਤਰ੍ਹਾਂ ਸੁਣ ਕਰਕੇ ਪੰਡਿਤ ਉਹਨਾਂ ਸੰਤਾਂ ਦੇ ਪਾਸੋਂ ਜਦੋਂ ਅੱਗੇ ਗਿਆ ਹੈ,
ਇੱਕ ਮੰਦਰ ਤਬ ਦੇਖ ਪਯੋ,
ਉੱਥੇ ਜਾ ਕੇ ਉਸਨੇ ਇੱਕ ਮੰਦਰ ਵੇਖਿਆ ਹੈ।
ਤੇ ਮੈਂ ਦੇਖੀ ਸੁੰਦਰ ਨਾਰੀ,
ਉਸ ਮੰਦਰ ਦੇ ਵਿੱਚ ਇੱਕ ਬੜੀ ਸੁੰਦਰ ਇਸਤਰੀ ਬੈਠੀ ਹੋਈ ਸੀ,
ਉਖਣ ਕੇ ਸ਼ਿੰਗਾਰ ਸ਼ਿੰਗਾਰੀ,
ਬਹੁਤ ਸਾਰੇ ਸੋਨੇ ਦੇ ਗਹਿਣਿਆਂ ਦਾ ਸ਼ਿੰਗਾਰ ਕੀਤਾ ਹੋਇਆ ਆਪਣੇ ਸਰੀਰ ਉੱਪਰ,
ਵਸਤਰ ਕੁਸੁੰਬੀ ਪਹਿਰੇ ਸਾਰੇ,
ਅਜੇ ਆਪਣੇ ਸਰੀਰ ਦੇ ਉੱਪਰ ਕੱਚੇ ਰੰਗ ਦੇ ਵਸਤਰ ਪਾਏ ਹੋਏ ਹਨ।
ਦਿਲ ਤੇ ਅਕੇਲੀ ਆਨੰਦ ਮਜਾਰੇ,
ਬੜੇ ਆਨੰਦ ਵਿੱਚ ਕੱਲੀ ਖੇਡਾਂ ਕਰ ਰਹੀ ਹੈ ਉੱਥੇ ਬੈਠੀ ਹੋਈ।
ਪੰਡਿਤ ਹਿਰਦੇ ਆਸ ਅਨੁਮਾਨੇ,
ਪੰਡਿਤ ਨੇ ਆਪਣੇ ਹਿਰਦੇ ਦੇ ਇਸ ਤਰ੍ਹਾਂ ਅਨੁਮਾਨ ਲਾਇਆ ਹੈ,
ਭਗਤਵਾਨ ਅਸ ਪਹਿਚਾਨੇ,
ਕਹਿੰਦਾ ਮੈਨੂੰ ਲੱਗਦਾ ਕਿ ਇਹ ਜਿਹੜੀ ਬੀਬੀ ਬੈਠੀ ਹੈ ਬਹੁਤ ਭਾਰੀ ਸ਼ਕਤੀ ਇਹਦੇ ਵਿੱਚ।
ਸਿਰ ਨਵਾਏ ਜਬ ਬੰਦਰ ਕੀਨੇ,
ਜਦੋਂ ਪੰਡਿਤ ਨੇ ਸਿਰ ਨਵਾ ਕੇ ਉਹ ਬੀਬੀ ਨੂੰ ਨਮਸਕਾਰ ਕੀਤੀ,
ਤੇ ਪਨ ਹੀ ਇਹ ਕੇ ਸਿਰ ਦੀਨੇ,
ਉਸ ਸੁੰਦਰ ਇਸਤਰੀ ਨੇ ਇੱਕ ਪੈਰ ਦੀ ਜੁੱਤੀ ਲਾ ਕੇ ਪੰਡਿਤ ਦੇ ਸਿਰ ਵਿੱਚ ਮਾਰੀ ਹੈ,
ਤੇ ਉੱਪਰ ਬਸ ਚੱਲਦਾ ਕੋ,
ਪਰ ਉਸ ਬੀਬੀ ਉੱਪਰ ਪੰਡਿਤ ਦਾ ਕੋਈ ਵਸ ਨਹੀਂ ਚੱਲਦਾ ਹੈ।
ਅਟੂਬ ਸੂਰਤ ਪਾਛੇ ਸੋ,
ਉਹ ਮੂਰਖ ਪੰਡਿਤ ਸੀ ਜਿਹੜਾ ਹਿਰਦੇ ਵਿੱਚ ਝੂਰਦਾ ਹੋਇਆ ਵਾਪਸ ਤੁਰ ਪਿਆ ਉੱਥੋਂ।
ਸੰਤਨ ਕੇ ਸਮੀਪ ਜਾਵੇ ਆਏ,
ਸੰਤ ਉਹ ਜਿਹੜੇ ਚਾਰ ਸੰਤ ਸਨ ਉਹਨਾਂ ਦੇ ਪਾਸ ਆਇਆ ਹੈ,
ਅਸੇ ਬਿਲੋਕਤ ਬਚਨ ਲਾਇਓ,
ਵੇਖ ਕਰਕੇ ਪੰਡਿਤ ਨੂੰ ਹੱਸੇ ਨੇ ਤੇ ਬਚਨ ਕੀਤੇ ਹਨ,
ਕਿਉਂ ਤੂਰਨ ਤੂੰ ਮੁੜ ਕੇ ਆਵਾ,
ਕਹਿਣ ਲੱਗੇ ਪੰਡਿਤ ਜੀ ਛੇਤੀ ਕਿਉਂ ਮੁੜ ਆਇਆ ਤੂੰ ਉੱਥੋਂ,
ਕਿਉਂ ਗੁਰੂ ਕਹਿ ਤੋਹੇ ਨਾ ਪਾਵਾ,
ਉਹ ਤੂੰ ਉਹਨੂੰ ਗੁਰੂ ਧਾਰਨ ਕਰ ਲਿਆ ਕਿ ਜਾਂ ਤੈਨੂੰ ਪ੍ਰਾਪਤੀ ਨਹੀਂ ਹੋਇਆ।
ਪੰਡਿਤ ਲੱਜਤ ਬੋਲੂ ਬਾਣੀ,
ਪੰਡਿਤ ਬੜਾ ਸ਼ਰਮਿੰਦਾ ਸੀ, ਹਿਰਦੇ ਵਿੱਚ ਬੋਲਿਆ ਨਹੀਂ ਉਸ ਵਕਤ,
ਕਰਮੇ ਇੱਕ ਨਾਰਮ ਮਹਾਨੀ
ਕਹਿਣ ਲੱਗਾ ਉਹ ਜਿਹੜਾ ਘਰ ਹੈ ਮੰਦਰ ਹੈ ਉੱਥੇ ਇੱਕ ਬੜੀ ਸੁੰਦਰ ਇਸਤਰੀ ਬੈਠੀ ਹੋਈ ਹੈ
ਕਰੂਰ ਸੁਭਾਵ ਹੈ ਜਿਸ ਕੇਰਾ
ਉਹਦਾ ਸੁਭਾਅ ਬੜਾ ਸਖਤ ਹੈ ਗੁੱਸੇ ਵਾਲੀ ਹੈ ਬਹੁਤ
ਦੇਵੋ ਤਾਜੈ ਮਾਣ ਕੰਢੇਰਾ
ਤੋ ਇਸ ਪ੍ਰਕਾਰ ਉਹਨੂੰ ਬੜਾ ਮਾਣ ਹੈ ਆਪਣੇ ਉੱਪਰ
ਤੁਨ ਸੰਤਨ ਪੁਨ ਬਹਿਨਿਆ ਲਾਇਓ
ਕਰਕੇ ਸੰਤਾਂ ਨੇ ਫਿਰ ਬਚਨ ਕੀਤੇ ਨੇ
ਤੂੰ ਗੁਰ ਤਬ ਜੇ ਮਨ ਲਾਇਓ
ਮਹਾਰਾਜ ਉਹ ਸੰਤ ਕਹਿਣ ਲੱਗੇ ਤੇਰਾ ਉਹ ਗੁਰੂ ਹੈ ਜਿਹਦੇ ਵਿੱਚ ਤੂੰ ਮਨ ਲਾਇਆ ਹੋਇਆ ਹੈ
ਜਿਦਾ ਦਿਉਸ ਜੇ ਕੀ ਲਵ ਔਰ ਮੈਂ
ਜੋ ਰਾਤ ਦਿਨ ਤੂੰ ਜਿਹਦੇ ਵਿੱਚ ਬਿਰਤੀ ਲਾਈ ਰੱਖਦਾ ਉਹ ਤੇਰਾ ਗੁਰੂ ਉੱਥੇ ਬੈਠਾ ਹੈ
ਲਗਿਆ ਸੋ ਲਖਮੀ ਤੇ ਘਰ ਮੈਂ
ਸੋ ਪੰਡਿਤ ਜੀ ਜਾਣ ਲੈਣਾ ਕਰੋ ਉਹ ਇਸਤਰੀ ਨਹੀਂ ਹੈ ਉਹ ਮਾਇਆ ਹੈ ਮਾਇਆ ਇਸਤਰੀ ਦਾ ਰੂਪ ਧਾਰ ਕੇ ਉੱਥੇ ਬੈਠੀ ਹੋਈ ਹੈ ਕਿਉਂਕਿ ਤੂੰ ਦਿਨ ਤੇ ਰਾਤ ਮਾਇਆ ਦੇ ਨਾਲ ਬਹੁਤ ਭਾਰੀ ਮੋਹ ਕਰਦਾ ਹੈ ਇਸ ਪ੍ਰਕਾਰ ਇਹ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਪੰਡਿਤ ਦਾ ਕਿਵੇਂ ਆਧਾਰ ਹੋਵੇਗਾ ਕੱਲ ਨੂੰ ਪ੍ਰਸੰਗ ਆਪਾਂ ਇਸੇ ਪ੍ਰਕਾਰ ਇਸ ਤੋਂ ਅੱਗੇ ਸਰਵਣ ਕਰਾਂਗੇ ਹੋਰ ਬਾਕੀ ਜਿਵੇਂ ਕਥਾ ਆਵੇਗੀ ਮਹਾਰਾਜ ਦੀ ਕਿਰਪਾ ਦੇ ਨਾਲ ਵਿਚਾਰਾਂਗੇ ਸੋ ਕਥਾ ਵਿਚਾਰਾਂ ਕਰਦਿਆਂ ਤੋਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਦੀਆਂ ਮਾਫੀਆਂ ਆਪ ਸਾਰੀ ਸੰਗਤ ਅਤੇ ਸਤਿਗੁਰੂ ਸਾਹਿਬ ਜੀ ਬਖਸ਼ਣ ਯੋਗ ਹੋ ਅਣਜਾਣ ਬੱਚਾ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸ਼ੁੱਧ ਤੇ ਸਪਸ਼ਟ ਵਿਚਾਰਾਂ ਕਰਨ ਦੀ ਦਾਤ ਬਖਸ਼ਣੀ ਜੀ ਹੋਈਆਂ ਭੁੱਲਾਂ ਦੀਆਂ ਮਾਫ਼ੀਆਂ ਬਖਸ਼ਣੀਆਂ ਜੀ ਫਤਿਹ ਬੁਲਾਓ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ